अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਚਾਟ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕਿਸਾਨਾਂ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦਾ ਐਲਾਨ। ਮੇਰੇ ਘਰ ਅੱਗੇ ਪਾਕਿਸਤਾਨੀਆਂ ਦੇ ਹੰਗਾਮੇ ਨੂੰ ਦਿੱਲੀ ਪੁਲਿਸ ਦੀ ਸ਼ਹਿ। ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੁੰਦੇ 3 ਭਾਰਤੀਆਂ ਸਣੇ 4 ਗ੍ਰਿਫ਼ਤਾਰ। ਭਾਰਤੀ ਅਮਰੀਕੀ ਪੌਂਜੀ ਸਕੀਮ ਵਿਚ ਦੋਸ਼ੀ ਕਰਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅੱਜ ਦੇਸ਼ ਦੇ 18 ਰਾਜਾਂ ਤੋਂ ਆਏ ਹਜ਼ਾਰਾਂ ਦੀ ਗਿਣਤੀ ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਵਿਚ ਹਿੱਸਾ ਲਿਆ, ਜਿੱਥੇ ਖੇਤੀ ਖੇਤਰ ਨਾਲ ਸੰਬੰਧਿਤ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਵਿਰੋਧ ਤਿੱਖਾ ਕਰਨ ਤੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਘਰਸ਼ ਜਾਰੀ ਰੱਖਣ ਦਾ ਮਤਾ ਪਾਸ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ 3 ਵਿਵਾਦਿਤ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ 2021 ਚ ਦਿੱਲੀ ਦੀਆਂ ਹੱਦਾਂ ਤੇ ਅੰਦੋਲਨ ਖਤਮ ਹੋਣ ਮਗਰੋਂ ਕੌਮੀ ਰਾਜਧਾਨੀ ਚ ਕਿਸਾਨਾਂ ਦਾ ਇਹ ਸਭ ਤੋਂ ਵੱਡਾ ਇਕੱਠ ਦੱਸਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਖੇਤੀ, ਖੁਰਾਕ ਸੁਰੱਖਿਆ, ਜ਼ਮੀਨ ਤੇ ਲੋਕਾਂ ਦੀ ਰੋਜ਼ੀ ਰੋਟੀ ਬਚਾਉਣ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਅਹਿਦ ਲਿਆ ਹੈ। ਮਤੇ ਅਨੁਸਾਰ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਆਪਣਾ ਸੰਘਰਸ਼ ਜਾਰੀ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਲਖੀਮਪੁਰ ਖੀਰੀ ਤੋਂ ਅਜੇ ਮਿਸ਼ਰਾ ਟੇਨੀ ਨੂੰ ਟਿਕਟ ਦੇਣ ਦੇ ਵਿਰੋਧ ਵਿਚ ਸਾਰੇ ਪਿੰਡਾਂ ਵਿਚ 23 ਮਾਰਚ ਨੂੰ ਪੈਸੇ ਅਤੇ ਸ਼ਕਤੀ ਦੇ ਖਤਰੇ ਤੋਂ ਲੋਕਤੰਤਰ ਬਚਾਓ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬ ਦੀ ਖਨੌਰੀ ਹੱਦ ਤੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਘਟਨਾ ਦੀ ਜਾਂਚ ਦੀ ਵੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤੀ ਨੇ ਪੱਤਰਕਾਰਾਂ ਨੂੰ ਕਿਹਾ, ਅਸੀਂ ਇੱਥੇ ਮੀਟਿੰਗ ਕਰਕੇ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਦੇਸ਼ ਦੇ ਕਿਸਾਨ ਇਕਜੁੱਟ ਹਨ, ਸਰਕਾਰ ਨੂੰ ਮਸਲੇ ਹੱਲ ਕਰਨ ਲਈ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਅੰਦੋਲਨ ਖਤਮ ਨਹੀਂ ਹੋਣ ਵਾਲਾ ਅਤੇ ਇਹ ਜਲਦੀ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਫੈਲ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਦੇਸ਼ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਉਨ੍ਹਾਂ ਬਿਹਾਰ ਚ ਪਹਿਲਾਂ ਹੀ ਮੰਡੀ ਸਿਸਟਮ ਖਤਮ ਕਰ ਦਿੱਤਾ ਹੈ ਅਤੇ ਹੁਣ ਦੇਸ਼ ਭਰ ਚ ਅਜਿਹਾ ਕਰਨਾ ਚਾਹੁੰਦੇ ਨੇ। ਇਸ ਤਰ੍ਹਾਂ ਉਹ ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਨੇ। ਉਨ੍ਹਾਂ ਕਿਹਾ ਕਿ ਸਰਕਾਰ ਵੱਖ ਵੱਖ ਕਿਸਾਨ ਜਥੇਬੰਦੀਆਂ ਬਣਾ ਕੇ ਕਿਸਾਨਾਂ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਸਾਨੂੰ ਜਾਤੀ, ਧਰਮ, ਖੇਤਰਵਾਦ ਤੇ ਭਾਸ਼ਾ ਦੇ ਆਧਾਰ ਤੇ ਵੰਡਣਾ ਚਾਹੁੰਦੇ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤੇ ਉਹ ਕਿਸਾਨਾਂ ਵਿਚ ਵੰਡੀਆਂ ਪਾ ਸਕਦੀ ਹੈ। ਇਸੇ ਕਰਕੇ ਇਸ ਸਰਕਾਰ ਨੂੰ ਕਿਸੇ ਪਾਰਟੀ ਦੀ ਸਰਕਾਰ ਨਹੀਂ ਸਗੋਂ ਪੂੰਜੀਪਤੀਆਂ ਦੀ ਸਰਕਾਰ ਕਹਿਣਾ ਬਿਹਤਰ ਹੋਵੇਗਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਕਿਹਾ, ਅਸੀਂ 2021 ਤੋਂ ਰੋਸ ਮੁਜ਼ਾਹਰੇ ਕਰ ਰਹੇ ਹਾਂ ਅਤੇ ਉਨ੍ਹਾਂ ਦਾ ਚਾਰਟ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਹੈ, ਪਰ ਅਜੇ ਤੱਕ ਕੁਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਅੱਜ ਮੁੜ ਉਨ੍ਹਾਂ ਦੀ ਮਸਲਿਆਂ ਬਾਰੇ ਚਰਚਾ ਕੀਤੀ ਹੈ ਤੇ ਦੇਸ਼ ਭਰ ਤੋਂ ਆਏ ਕਿਸਾਨਾਂ ਨੂੰ ਮੰਗਾਂ ਬਾਰੇ ਦੱਸਿਆ ਹੈ। ਅਸੀਂ ਆਪਣੇ ਅੰਦੋਲਨ ਜਾਰੀ ਰੱਖਣ ਅਤੇ ਚੋਣਾਂ ਦੌਰਾਨ ਭਾਜਪਾ ਦੀਆਂ ਨੀਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਮਤਾ ਵੀ ਪਾਸ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਰੇ ਰਾਜਾਂ ਵਿਚ ਸੰਪਰਕ ਸਥਾਪਿਤ ਕਰ ਰਹੇ ਹਨ ਅਤੇ ਉਹ ਉਥੋਂ ਦੇ ਲੋਕਾਂ ਨੂੰ ਦੱਸਣਗੇ ਕਿ ਸਰਕਾਰਾਂ ਨੇ ਕਿਸ ਤਰ੍ਹਾਂ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਬੀਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੈ ਅਤੇ ਸੰਭੂ ਤੇ ਖਨੌਰੀ ਹੱਦ ਤੇ ਰੋਸ ਮੁਜ਼ਾਹਰੇ ਕਰ ਰਹੇ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਵਿਰੋਧੀ ਧਿਰ ਮੰਨਦੀ ਹੈ। ਹੁਣ ਪਹਿਲੀ ਵਾਰ ਹੋਇਆ ਕਿ ਕਾਰਪੋਰੇਟ ਜਗਤ ਪਰਦੇ ਪਿੱਛੋਂ ਸਾਹਮਣੇ ਆਇਆ, ਜਦ ਕਿ ਇਹ ਪਹਿਲਾਂ ਹਮੇਸ਼ਾ ਲੁਕਿਆ ਹੁੰਦਾ ਸੀ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੀ ਰਿਹਾਇਸ਼ ਦੇ ਸਾਹਮਣੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਹਿੰਦੂ ਪਰਿਵਾਸੀਆਂ ਦੇ ਪ੍ਰਦਰਸ਼ਨ ਮਗਰੋਂ ਭਾਜਪਾ ਤੇ ਅੰਦੋਲਨਕਾਰੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ। ਕੇਜਰੀਵਾਲ ਨੇ ਐਕਸ ਤੇ ਕਿਹਾ, ਅੱਜ ਕੁਝ ਪਾਕਿਸਤਾਨੀਆਂ ਨੇ ਮੇਰੇ ਘਰ ਦੇ ਸਾਹਮਣੇ ਪ੍ਰਦਰਸ਼ਨ ਅਤੇ ਹੰਗਾਮਾ ਕੀਤਾ ਹੈ। ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਿੱਤੀ ਅਤੇ ਭਾਜਪਾ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਹੈ। ਉਨ੍ਹਾਂ ਵਿਚ ਇੰਨੀ ਹਿੰਮਤ ਹੈ ਕਿ ਉਹ ਸਾਡੇ ਦੇਸ਼ ਵਿਚ ਘੁਸਪੈਠ ਕਰਕੇ ਦਿੱਲੀ ਦੇ ਲੋਕਾਂ ਵੱਲੋਂ ਭਾਰੀ ਬਹੁਮਤ ਨਾਲ ਚੁਣੇ ਗਏ ਮੁੱਖ ਮੰਤਰੀ ਨੂੰ ਮੁਆਫ਼ੀ ਮੰਗਣ ਲਈ ਕਹਿਣ। ਭਾਜਪਾ ਮੇਰੇ ਨਾਲ ਨਫ਼ਰਤ ਕਰਦਿਆਂ ਪਾਕਿਸਤਾਨੀਆਂ ਨਾਲ ਖੜ ਕੇ ਭਾਰਤ ਨਾਲ ਧੋਖਾ ਕਰਨ ਲੱਗੀ ਹੈ। CAA ਤੋਂ ਬਾਅਦ ਇਹ ਪਾਕਿਸਤਾਨੀ ਪੂਰੇ ਦੇਸ਼ ਵਿਚ ਫੈਲ ਜਾਣਗੇ ਅਤੇ ਸਾਡੇ ਆਪਣੇ ਲੋਕਾਂ ਨੂੰ ਪਰੇਸ਼ਾਨ ਕਰਨਗੇ। ਭਾਜਪਾ ਉਨ੍ਹਾਂ ਨੂੰ ਆਪਣਾ ਵੋਟ ਬੈਂਕ ਬਣਾਉਣਾ ਚਾਹੁੰਦੀ ਹੈ। ਕੇਜਰੀਵਾਲ ਨੇ ਇੱਕ ਟਵੀਟ ਵਿਚ ਕਿਹਾ ਹੈ ਕਿ ਪਾਕਿਸਤਾਨੀਆਂ ਨੂੰ ਪੂਰੀ ਪੁਲਿਸ ਸੁਰੱਖਿਆ ਅਤੇ ਸਨਮਾਨ ਨਾਲ ਮੇਰੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਹੈ, ਪਰ ਇਸ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਹੈ। ਭਾਰਤੀ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ, ਡਾਂਗਾਂ ਗੋਲੀਆਂ ਅਤੇ ਪਾਕਿਸਤਾਨੀਆਂ ਲਈ ਇੰਨਾ ਸਨਮਾਨ। ਅੱਜ ਸਵੇਰੇ ਸੈਂਕੜੇ ਪ੍ਰਵਾਸੀ ਪ੍ਰਦਰਸ਼ਨਕਾਰੀ ਤਖਤੀਆਂ ਲੈ ਕੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਮੁਆਫ਼ੀ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਗਲਤ ਅਤੇ ਹਿੰਦੂ ਭਾਈਚਾਰੇ ਦੇ ਖਿਲਾਫ਼ ਹੈ। ਅੱਜ ਦਾ ਇਹ ਵਿਰੋਧ ਪ੍ਰਦਰਸ਼ਨ ਹਾਲ ਹੀ ਵਿਚ CAA ਸੰਬੰਧੀ ਕੇਜਰੀਵਾਲ ਦੇ ਬਿਆਨਾਂ ਮਗਰੋਂ ਹੋਇਆ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ CAA ਲਾਗੂ ਕਰਨ ਦਾ ਵਿਰੋਧ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਦੇ ਲੋਕਾਂ ਨੂੰ ਘਰ, ਰੁਜ਼ਗਾਰ ਅਤੇ ਸਾਧਨ ਕਿਉਂ ਦੇਣਾ ਚਾਹੁੰਦੀ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਆਗਾਮੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਰਕਾਰੀ ਮਾਲਵੀ ਵਾਲੀਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਵਿਚ ਪ੍ਰਤੀ ਲੀਟਰ 2 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਪਿਛਲੇ ਕਰੀਬ 2 ਸਾਲਾਂ ਵਿਚ ਪਹਿਲੀ ਵਾਰ ਤੇਲ ਕੀਮਤਾਂ ਘਟਾਉਣ ਦਾ ਫੈਸਲਾ ਕੀਤਾ ਗਿਆ। ਤੇਲ ਮੰਤਰਾਲੇ ਨੇ ਕਿਹਾ ਕਿ ਨਵੀਆਂ ਕੀਮਤਾਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਕੀਮਤਾਂ ਵਿਚ ਕਟੌਤੀ ਨਾਲ ਕੌਮੀ ਰਾਜਧਾਨੀ ਵਿਚ ਪੈਟਰੋਲ ਦਾ ਭਾਅ 96.72 ਰੁਪਏ ਅਤੇ ਡੀਜ਼ਲ ਦਾ ਭਾਅ 87.62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕੇਂਦਰ ਸਰਕਾਰ ਨੇ ਲਗਭਗ 10 ਸਾਲ ਪਹਿਲਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਆਪਣੇ ਕੰਟਰੋਲ ਤੋਂ ਮੁਕਤ ਕਰ ਦਿੱਤਾ ਸੀ ਤੇ ਤੇਲ ਕੀਮਤਾਂ ਹੁਣ ਤੇਲ ਕੰਪਨੀਆਂ ਵੱਲੋਂ ਨਿਰਧਾਰਿਤ ਕੀਤੀਆਂ ਤੇ ਐਲਾਨੀਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਪਿਛਲੇ ਹਫ਼ਤੇ ਮਹਿਲਾ ਦਿਵਸ ਮੌਕੇ ਰਸੋਈ ਗੈਸਾਂ ਦੀਆਂ ਕੀਮਤਾਂ ਵਿਚ ਪ੍ਰਤੀ ਸਿਲੰਡਰ 100 ਰੁਪਏ ਦੀ ਕਟੌਤੀ ਦਾ ਐਲਾਨ ਵੀ ਕੀਤਾ ਸੀ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟ ਤੋਂ ਘੱਟ 3 ਭਾਰਤੀਆਂ ਸਮੇਤ 4 ਜਾਣਿਆਂ ਨੂੰ ਕੈਨੇਡਾ ਨਾਲ ਲੱਗਦੀ ਇੱਕ ਥਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਮਰੀਕੀ ਸਰਹੱਦੀ ਗਸ਼ਤ ਟੀਮ ਨੇ ਇੱਕ ਮਹਿਲਾ ਸਣੇ 4 ਜਾਣਿਆਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਨ੍ਹਾਂ ਬੁਫੈਲੋ ਸ਼ਹਿਰ ਚ ਕਮੌਤਰੀ ਰੇਲ ਮਾਰਗ ਪੁਲ ਤੇ ਚਲਦੀ ਮਾਲ ਗੱਡੀ ਤੋਂ ਛਾਲ ਮਾਰ ਦਿੱਤੀ। ਚੌਥਾ ਵਿਅਕਤੀ ਡੋਮਿਨਿਕਨ ਗਣਰਾਜ ਦਾ ਨਾਗਰਿਕ ਹੈ। ਪੁਲਿਸ ਦੇ ਨੇੜੇ ਆਉਂਦੇ ਹੀ ਪੁਰਸ਼ਾਂ ਨੇ ਉਸ ਮਹਿਲਾ ਨੂੰ ਛੱਡ ਦਿੱਤਾ ਜੋ ਜ਼ਖਮੀ ਹੋ ਗਈ ਸੀ ਅਤੇ ਉਹ ਫਰਾਰ ਹੋ ਗਏ, ਪਰ ਪੁਲਿਸ ਨੇ ਪੁਰਸ਼ਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ ਲਿਆ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਅਦਾਲਤ ਨੇ ਭਾਰਤੀ ਅਮਰੀਕਾ ਨੂੰ ਪੌਂਜੀ ਸਕੀਮ ਘੁਟਾਲੇ ਲਈ ਦੋਸ਼ੀ ਕਰਾਰ ਦਿੱਤਾ ਹੈ। FBI ਨੇ ਟੈਕਸਿਸ ਵਿਚ ਸਕੀਮ ਤਹਿਤ ਨਿਵੇਸ਼ ਕਰਨ ਵਾਲੇ ਹੋਰਨਾਂ ਲੋਕਾਂ ਨੂੰ ਅੱਗੇ ਆਉਣ ਲਈ ਕਿਹਾ ਹੈ। ਅਦਾਲਤ ਨੇ ਸਿਧਾਰਥ ਜਵਾਹਰ ਨੂੰ ਸਜ਼ਾ ਸੁਣਾਏ ਜਾਣ ਤੱਕ ਸਲਾਖਾਂ ਪਿੱਛੇ ਰੱਖਣ ਦੇ ਹੁਕਮ ਦਿੱਤੇ ਹਨ। FBI ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜਵਾਹਰ ਵੱਲੋਂ ਕੀਤੇ ਘੁਟਾਲੇ ਦਾ ਸ਼ਿਕਾਰ ਮਿਆਪੀ ਪੀੜਤਾਂ ਦੀ ਭਾਲ ਕਰ ਰਹੀ ਹੈ। ਜਵਾਹਰ ਤੇ $करोड़ों ਦੀ ਪੌਂਜੀ ਯੋਜਨਾ ਚਲਾਉਣ ਦਾ ਦੋਸ਼ ਹੈ। ਭਾਰਤੀ ਅਮਰੀਕੀ ਤੇ ਲਾਏ ਦੋਸ਼ਾਂ ਅਨੁਸਾਰ ਜੁਲਾਈ 2016 ਤੋਂ ਦਸੰਬਰ 2023 ਤੱਕ ਜਵਾਹਰ ਨੇ ਸਵਿਪਤਾਰਕ ਨਿਵੇਸ਼ਕਾਂ ਤੋਂ $3.50 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਲਈ, ਪਰ ਨਿਵੇਸ਼ ਤੇ ਕਰੀਬ $1 ਕਰੋੜ ਅਮਰੀਕੀ ਡਾਲਰ ਖਰਚ ਕੀਤੇ। ਭਾਰਤੀ ਅਮਰੀਕੀ ਪੌਂਜੀ ਸਕੀਮ ਵਿਚ ਦੋਸ਼ੀ ਕਰਾਰ। ਪੂਰਵੀ ਚੀਨ ਵਿਚ ਸਥਾਨਕ ਪੱਤਰਕਾਰਾਂ ਨਾਲ ਕੀਤੀ ਧੱਕਾ ਮੁੱਕੀ ਲਈ ਸਿਟੀ ਅਧਿਕਾਰੀਆਂ ਨੇ ਮੁਆਫ਼ੀ ਮੰਗੀ ਹੈ। ਇਹ ਪੱਤਰਕਾਰ ਗੈਸ ਲੀਕ ਕਾਰਨ ਹੋਏ ਧਮਾਕੇ ਵਾਲੀ ਥਾਂ ਦੀ ਰਿਪੋਰਟਿੰਗ ਕਰ ਰਹੇ ਸਨ ਜਦੋਂ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਦੇ ਕੰਮ ਵਿਚ ਦਖਲ ਦਿੰਦਿਆਂ ਉਨ੍ਹਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਪੇਚਿੰਗ ਨਜ਼ਦੀਕ ਸਾਨੇ ਸ਼ਹਿਰ ਦੀ ਅਥਾਰਟੀਜ਼ ਨੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ ਲਈ ਜਨਤਕ ਤੌਰ ਤੇ ਮੁਆਫ਼ੀ ਮੰਗੀ ਹੈ। ਬੁੱਧਵਾਰ ਨੂੰ ਸ਼ੱਕੀ ਗੈਸ ਲੀਕ ਕਰਕੇ ਹੋਏ ਧਮਾਕੇ ਵਿਚ 7 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਤੇ 27 ਵਿਅਕਤੀ ਜ਼ਖਮੀ ਹੋ ਗਏ ਸਨ। ਸਿਟੀ ਦੀ ਅਧਿਕਾਰਤ ਵੈਬਸਾਈਟ ਤੇ ਪਾਏ ਇੱਕ ਬਿਆਨ ਵਿਚ ਅਥਾਰਟੀਜ਼ ਨੇ CCTV ਰਿਪੋਰਟਰਾਂ ਨਾਲ ਕੀਤੀ ਬਦਸਲੂਕੀ ਤੇ ਵੱਡਾ ਅਫਸੋਸ ਜਤਾਇਆ ਹੈ। ਤੇ ਅਖੀਰ ਵਿਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਕਿਸਾਨਾਂ ਵੱਲੋਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦਾ ਐਲਾਨ। ਮੇਰੇ ਘਰ ਅੱਗੇ ਪਾਕਿਸਤਾਨੀਆਂ ਦੇ ਹੰਗਾਮੇ ਨੂੰ ਦਿੱਲੀ ਪੁਲਿਸ ਦੀ ਸ਼ਹਿ। ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੁੰਦੇ 3 ਭਾਰਤੀਆਂ ਸਣੇ 4 ਗ੍ਰਿਫ਼ਤਾਰ। ਭਾਰਤੀ ਅਮਰੀਕੀ ਪੌਂਜੀ ਸਕੀਮ ਵਿਚ ਦੋਸ਼ੀ ਕਰਾਰ।
ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਪਣੀ ਦੋਸਤ ਜਗਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।
ट्रकिंग वाले वीरों ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
मकान ते घर विच सुकून दा अंतर हुंदा है, ते असी घर एहो जिहा लभदे आ जिथे जाके सुकून मिले। कि तुसी भी अपने लई सुकून लभ रहे हो, ते इको ना याद रखो, आरिफा मुजफ्फर। आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल्स रिप्रेजेंटेटिव ने। हुने कॉल करो आरिफा मुजफ्फर जी नू, 647-898-6245, 647-898-6245।
मुस्लिम वेलफेयर कनाडा अरसे दराज से कम्युनिटी की खिदमत करता आ रहा है। दुनिया भर में हंगामी इमदाद, पानी के पंप लगाना, फूड बैंक, रमजान बास्केट और कुर्बानी जैसे काम अंजाम दे रहे हैं। इस रमजान में अपनी जकात और सदका मुस्लिम वेलफेयर को दें, ताकि दुनिया भर में मुस्तहकीन लोगों की मदद की जा सके। बरोज जुमा मार्च 15 दोपहर 3:30 बजे रेडियो साजो आवाज 770 AM और ई आवाज टीवी पर मुस्लिम वेलफेयर कनाडा के लाइव रेडियो टेलीथॉन में हमारे साथ शामिल हों और दिल खोलकर ताबुन करें। फॉर फर्दर इन्फॉर्मेशन विजिट mwcanada.org।
ओ आज ता कमाल ही होगी, घर वाली कहंदी किचन च रोटी ओदो ही बनू जदो नवे अप्लायंसेस आउणगे। मैं गया लाइन ही गल, उस वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हाँ, एन्ना ही सौख है अपनी किचन नु एक नवा रूप देना। ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोवे ड्राइव नियर चकूजी, 905-450-2828।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। रियल कैनेडियन सुपर स्टोर वालों रमजान दी मुबारकां।
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इस बार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मेडिसन बुलेवार्ड मिसिसागा। डोंट मिस इट।
जेकर तुसी अपने घर ते ऑफिस नू खूबसूरत बनाना चाहुंदे हो, ता फिर आज ही कॉन्टैक्ट करो यूनिक साइन वालेयां नू, जिन्हां तों तुहानू मिलणगे हर तरह दे डिजाइन ते कंसल्टेशन, मैन्युफैक्चरिंग, इंस्टॉलेशन, कमर्शियल साइन, कस्टम साइन प्रोजेक्ट ते नाल ही नाल रिपेयर भी मिलेगी। ता फिर देर ना करो, आज ही कॉन्टैक्ट करो यूनिक साइन वालेयां नू 6475274482 यानी 647-527-4482 ते। ज्यादा जानकारी दे लई तुसी इन्हां दी वेबसाइट www.uniquesign.ca ते जा सकदे हो।
You're listening to the Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਤੋਂ ਪਹਿਲਾਂ ਇੱਕ ਜਾਣਕਾਰੀ ਕਿ ਫੈਸ਼ਨ ਪਾਕਿਸਤਾਨੀ ਲੌਂਜ FPL ਦੇ ਵੱਲੋਂ ਮਲਟੀ ਡਿਜ਼ਾਈਨਰ ਈਦ ਐਗਜ਼ੀਬਿਸ਼ਨ 24 ਮਿਸਿਸਾਗਾ ਦੇ ਵਿੱਚ ਕਰਵਾਈ ਜਾ ਰਹੀ ਹੈ। 17 ਮਾਰਚ ਸੰਡੇ ਦਿਨ ਐਤਵਾਰ ਦੁਪਹਿਰੇ 12 ਵਜੇ ਤੋਂ ਰਾਤ 10 ਵਜੇ ਤੱਕ। ਇਹ ਲੋਕੇਸ਼ਨ ਹੈ ਜੀ ਹਿਲਟਨ ਗਾਰਡਨ ਇਨ 1870 ਮੈਥੀਸਨ ਬੁਲੇਵਾਰਡ ਮਿਸਿਸਾਗਾ ਓਨਟੈਰੀਓ। ਔਰ ਇੱਥੇ ਵਰਲਡ ਫੇਮਸ 12 ਇੰਡੀਅਨ ਅਤੇ ਪਾਕਿਸਤਾਨੀ ਕਲੋਥਿੰਗ ਤੇ ਜੁਐਲਰੀ ਬ੍ਰਾਂਡਸ ਦੀ ਨੁਮਾਇਸ਼ ਕੀਤੀ ਜਾਵੇਗੀ। ਤੁਸੀਂ ਇਸ ਪ੍ਰਦਰਸ਼ਨੀ ਦੇ ਵਿੱਚ ਜਾ ਕੇ ਹਿੱਸਾ ਲੈ ਸਕਦੇ ਹੋ ਤੇ ਆਪਣੇ ਮਨਪਸੰਦ ਵਧੀਆ ਬ੍ਰਾਂਡ ਦੀਆਂ ਚੀਜ਼ਾਂ ਉੱਥੋਂ ਖਰੀਦ ਵੀ ਸਕਦੇ ਹੋ। ਜੇਕਰ ਕਿਤੇ ਸਿਗਨਲ ਸੁਣਨ ਦੇ ਵਿੱਚ ਕੋਈ ਰੇਡੀਓ 'ਚ ਦਿੱਕਤ ਆਉਂਦੀ ਹੋਵੇ ਤਾਂ ਤੁਸੀਂ ਸਾਨੂੰ ਟੈਲੀਫੋਨ ਦੇ ਜ਼ਰੀਏ ਵੀ ਲਾਈਵ ਸੁਣ ਸਕਦੇ ਹੋ 647-872-4949। 6478724900 ਇਹ ਸਾਡਾ ਡਾਇਰੈਕਟ ਨੰਬਰ ਹੈ ਜਿਹਦੇ ਨਾਲ ਤੁਸੀਂ ਫੋਨ ਦੇ ਜ਼ਰੀਏ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ 6472424746 6472424746 ਤੇ ਤੁਸੀਂ ਸੰਪਰਕ ਕਰਕੇ ਸ਼ਾਜ਼ੀਆ ਮਲਿਕ ਤੋਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਐਡਸ ਦੇਣ ਲਈ ਸਪੋਂਸਰਸ਼ਿਪ ਲਈ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ ਚੱਲਦੇ ਪ੍ਰੋਗਰਾਮ ਚ ਕੋਈ ਸਲਾਹ ਮਸ਼ਵਰਾ ਗੱਲਬਾਤ ਕੋਈ ਪੁਆਇੰਟ ਕੋਈ ਨੁਕਤਾ ਸ਼ੇਅਰ ਕਰਨਾ ਹੋਵੇ ਤਾਂ 416-620-1778 416-620-1778 ਜਾਂ ਕਿਤੇ ਤੁਸੀਂ ਡਾਇਰੈਕਟ ਮੈਨੂੰ ਸੈੱਲ ਫੋਨ ਤੇ ਵੀ ਗੱਲ ਕਰਨੀ ਹੋਵੇ ਤਾਂ 7802437033 ਮੇਰਾ ਸੈੱਲ ਨੰਬਰ ਹੈ ਵਟਸਐਪ ਕਾਲ ਦੇ ਜ਼ਰੀਏ ਮੈਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਕਰ ਸਕਦਾ ਤੇ ਬ੍ਰੇਕ ਦੇ ਦੌਰਾਨ ਮੈਨੂੰ ਦੋ ਖਬਰਾਂ ਪ੍ਰਾਪਤ ਹੋਈਆਂ ਕਿ ਇਨ੍ਹਾਂ ਦੇ ਉੱਤੇ ਵੀ ਜੇ ਤੁਹਾਨੂੰ ਮੌਕਾ ਲੱਗੇ ਤਾਂ ਤੁਸੀਂ ਗੱਲ ਕਰ ਸਕਦੇ ਹੋ ਸਲਾਹ ਮਿਲੀ ਹੈ ਰਿਕਮੈਂਡਡ ਹੈ ਇਹ ਨਹੀਂ ਹੈ ਕਿ ਜ਼ਰੂਰ ਕਰਨੀ ਹੈ ਤਾਂ ਸਰਵਜੀਤ ਨੇ ਅਮਿਤਾਭ ਬੱਚਨ ਹੋਰਾਂ ਦੀ ਸਿਹਤ ਦੇ ਉੱਤੇ ਗੱਲ ਕੀਤੀ ਹੈ ਤਾਂ ਟਾਈਮਸ ਆਫ ਇੰਡੀਆ ਦੇ ਐਂਟਰਟੇਨਮੈਂਟ ਐਡੀਸ਼ਨ ਦੇ ਵਿੱਚ ਅਮਿਤਾਭ ਬੱਚਨ ਦੇ ਬਾਰੇ ਗੱਲ ਹੈ ਕਿ ਉਨ੍ਹਾਂ ਨੂੰ ਹਾਸਪਿਟਲ ਤੋਂ ਐਨਜੀਓਪਲਾਸਟੀ ਕੀਤੇ ਜਾਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਅਮਿਤਾਭ ਹੋਰਾਂ ਨੂੰ ਬੜੇ ਪ੍ਰਸਿੱਧ ਐਕਟਰ ਨੇ ਕੁਝ ਕਹਿਣ ਦੀ ਲੋੜ ਤਾਂ ਹੈ ਨਹੀਂ, ਸਾਡੇ ਤੋਂ ਵੱਧ ਦੁਨੀਆ ਇਨ੍ਹਾਂ ਨੂੰ ਜਾਣਦੀ ਹੈ, ਮੇਰੇ ਤੋਂ ਪਹਿਲਾਂ ਤੋਂ ਜਾਣਦੀ ਹੈ ਤੇ ਮੇਰੇ ਤੋਂ ਬਾਅਦ ਵੀ ਜਾਣਦੀ ਰਹੇਗੀ ਤੇ ਅੱਜ ਇਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਇੱਕ ਛੋਟੀ ਜਿਹੀ ਐਂਡੀਓਪਲਾਸਟੀ ਕਰਨੀ ਪਈ ਤੇ ਕੋਕਿਲਾਬੈਨ ਅੰਬਾਨੀ ਹਾਸਪਿਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਤੇ ਪਹਿਲਾਂ ਤਾਂ ਹੁੰਦਾ ਹੀ ਹੈ ਕਿ ਐਂਜੀਓਪਲਾਸਟੀ ਹੈ, ਮਤਲਬ ਕਿ ਨਾੜੀ ਦੇ ਵਿੱਚ ਇੱਕ ਪਾਈਪ ਪਾ ਕੇ ਬਲੋਕੇਟ ਖੋਲਣ ਦੀ ਗੱਲ ਹੁੰਦੀ ਹੈ ਵੀ ਕਿਤੇ ਕੋਈ ਦਿਲ ਨਾਲ ਸਬੰਧਤ ਕੋਈ ਮਰਜ਼ ਨਾ ਹੋਵੇ। ਫਿਰ ਉਹ ਕਹਿੰਦੇ ਕਿ ਕੋਈ ਕਲੋਟ ਕੋਈ ਲਹੂ ਦਾ ਜੰਮਿਆ ਹੋਇਆ ਟੁਕੜਾ ਉਹਨਾਂ ਦੀ ਲੱਤ ਦੇ ਵਿੱਚ ਕਿਸੇ ਨਸ ਦੇ ਵਿੱਚ ਸੀ ਤੇ ਉਹਨੂੰ ਫਿਰ ਉਥੋਂ ਐਂਜੀਓਪਲਾਸਟੀ ਦੇ ਜ਼ਰੀਏ ਹਟਾ ਦਿੱਤਾ ਗਿਆ ਤੇ ਅੱਜ ਸਵੇਰੇ ਹੀ ਹਸਪਤਾਲ ਦਾਖਲ ਕਰਾਇਆ ਗਿਆ ਸੀ ਤੇ ਬਾਅਦ ਚ ਉਹ ਰਿਕਵਰ ਹੋ ਗਏ ਤੇ ਫਿਰ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਤੇ ਅਮਿਤਾਭ ਬੱਚਨ ਨੇ ਆਪਣੇ ਟਵੀਟ ਦੇ ਵਿੱਚ ਵੀ ਇਹੀ ਕਿਹਾ ਇਨ ਗ੍ਰੈਟੀਟਿਊਡ ਐਵਰ ਕਿ ਸ਼ੁਕਰਗੁਜ਼ਾਰ ਨੇ ਉਹ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਵਿਚੋਂ ਨਿਕਲਣ ਦਾ ਲੋਕਾਂ ਦੀਆਂ ਦੁਆਵਾਂ ਕਰਕੇ ਮੌਕਾ ਮਿਲਿਆ ਤੇ 1983 ਦੇ ਵਿਚ ਵੀ ਮੇਰੇ ਖਿਆਲ ਚ ਸਾਲ ਭਾਵੇਂ ਅੱਗੇ ਪਿੱਛੇ ਹੋਵੇ ਕੁਲੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜਿਹੜਾ ਮਹਾਂਭਾਰਤ ਦੇ ਵਿਚ ਪੁਨੀਤ ਈਸਰ ਬਾਅਦ ਵਿਚ ਦੁਰਯੋਧਨ ਬਣਿਆ ਉਨ੍ਹਾਂ ਨਾਲ ਇਕ ਫਾਈਟਿੰਗ ਸੀਨ ਸੀ ਜਦੋਂ ਅਮਿਤਾਭ ਬੱਚਨ ਦੇ ਮੁੱਕਾ ਮਾਰ ਰਿਹਾ ਤੇ ਇਨ੍ਹਾਂ ਨੇ ਜਾ ਕੇ ਡਿੱਗਣਾ ਸੀ ਇਕ ਟੇਬਲ ਦੇ ਉੱਤੇ, ਉਹ ਟੇਬਲ ਤੇ ਡਿੱਗੇ ਤੇ ਇਨ੍ਹਾਂ ਦੇ ਮੇਰੇ ਖਿਆਲ ਚ ਪੈਨਕ੍ਰੀਆਸ ਦੇ ਵਿਚ ਉਦੋਂ ਜ਼ਖਮ ਹੋ ਗਿਆ ਤੇ ਵੱਜਿਆ। ਉਦੋਂ ਬੜੀ ਸੀਰੀਅਸ ਪੋਜੀਸ਼ਨ ਚ ਇਹ ਚਲੇ ਗਏ ਤੇ ਸਾਡੇ ਦੇਸ਼ ਦੇ ਵਿਚ ਗੱਲ ਜਚਾਉਣ ਦੀ ਵੀ ਹੁੰਦੀ ਹੈ, ਸਾਡੇ ਕੀ ਦੇਸ਼ ਚ ਵੈਸੇ ਸਾਰੀ ਦੁਨੀਆਂ ਦੇ ਵਿਚ ਇਹ ਹੈ ਕਿ ਮੀਡੀਆ ਕਿਸ ਤਰ੍ਹਾਂ ਲੋਕਾਂ ਮੁਰੇ ਕਿਸੇ ਨੂੰ ਪ੍ਰੋਜੈਕਟ ਕਰਦਾ ਤੇ ਕਰਦੇ ਕਰਦੇ ਲੋਕ ਇਨਸਾਨਾਂ ਦੇ ਵੀ ਦੇਵੀ ਦੇਵਤੇ ਬਣਾ ਲੈਂਦੇ ਨੇ ਤੇ ਇਨ੍ਹਾਂ ਦੇ ਮੰਦਰ ਬਣਦੇ ਨੇ, ਅਮਿਤਾਭ ਬੱਚਨ ਦਾ ਮੰਦਰ, ਸਚਿਨ ਤੇਂਦੁਲਕਰ ਦਾ, ਅਕਸਰ ਇੰਨੀ ਵਡਿਆਈ ਕਰ ਦਿੱਤੀ ਜਾਂਦੀ ਹੈ ਕਿ ਇਹ ਜਿਉਂਦੇ ਜੀ ਰੱਬ ਦਾ ਰੂਪ ਭਗਵਾਨ ਮੰਨ ਲਏ ਜਾਂਦੇ ਨੇ। ਕੁਝ ਲੋਕ ਇਨ੍ਹਾਂ ਦੀ ਇਸੇ ਤਰ੍ਹਾਂ ਉਪਾਸਨਾ ਹੀ ਕਰਨ ਲੱਗ ਜਾਂਦੇ ਆ ਜੇ ਸ਼ਰਧਾ ਦੇ ਸਿਖਰ ਨੂੰ ਜਾਣ ਲੱਗਦੇ ਆ। ਇਨ੍ਹਾਂ ਦੇ ਘਰਾਂ ਦੇ ਬਾਹਰ ਇਕ ਝਲਕ ਦੇਖਣ ਲਈ ਫਿਲਮਾਂ ਤੋਂ ਦੀਵਾਨੇ ਹੋ ਕੇ ਆਏ ਲੋਕਾਂ ਦੀ ਭੀੜ ਖੜੀ ਰਹਿੰਦੀ ਹੈ। ਇਸ ਭੀੜ ਨੇ ਕਦੇ ਆਪਣੇ ਜ਼ਮਾਨੇ ਦੇ ਹੋਰ ਲੇਖਕਾਂ ਨੂੰ ਇੰਨੀ ਤਵੱਜੋ ਨਹੀਂ ਦਿੱਤੀ ਹੁੰਦੀ ਜਿੰਨੀ ਫਿਲਮੀ ਸਿਤਾਰਿਆਂ ਨੂੰ ਦੇ ਦਿੰਦੇ ਆ। ਦੁੱਖ ਹਰ ਕਿਸੇ ਦੇ ਉੱਤੇ ਬਰਾਬਰ ਦਾ ਹੀ ਹੈ। ਕਿਸੇ ਸਿਤਾਰੇ ਦੇ ਘਰੇ ਬੱਚਾ ਹੋਵੇ ਤੇ ਉਹਦੇ ਅਖਬਾਰਾਂ ਦੇ ਵਿਚ ਦੁਨੀਆਂ ਭਰ ਚ ਚਰਚਾ ਹੁੰਦੀ ਹੈ। ਇਦਾਂ ਇਕ ਵਾਰੀ ਬਹੁਤ ਸ਼ਾਹੀ ਖਾਨਦਾਨ ਦੀ ਖ਼ਬਰ ਛਪੀ ਵੀ ਉਨ੍ਹਾਂ ਦੇ ਬੱਚਾ ਹੋਇਆ, ਦੈਨ ਵਟ ਇਜ਼ ਦੀ ਸਟੋਰੀ, ਵਾਈ ਦਿਸ ਇਜ਼ ਅ ਸਟੋਰੀ। ਇਕ ਆਮ ਗਰੀਬ ਦੇ ਵੀ ਬੱਚਾ ਹੁੰਦਾ, ਇਕ ਅਮੀਰ ਦੇ ਵੀ ਹੋ ਗਿਆ, ਤੁਹਾਨੂੰ ਕੀ ਪਤਾ ਕਿ ਇਹ ਬੱਚਾ ਬਹੁਤ ਲਿਆਕਤ ਵਾਲਾ ਹੋਏਗਾ। ਸਿਰਫ ਇਕ ਉੱਚੇ ਅਹੁਦੇ ਤੇ ਬੈਠੇ ਬੰਦੇ ਦਾ ਇੰਨਾ ਜ਼ਿਕਰ ਹੁੰਦਾ, ਇੰਨਾ ਜ਼ਿਕਰ ਹੁੰਦਾ ਘੜੀ ਘੜੀ ਦਾ ਕਿ ਕਦੇ ਕਦੇ ਆਪਣੇ ਆਪ ਤੇ ਲੱਗਣ ਲੱਗ ਜਾਂਦਾ ਕਿ ਮੀਡੀਆ ਆਖਿਰ ਲੋਕਾਂ ਨੂੰ ਕੀ ਜਚਾ ਰਿਹਾ। ਖਬਰ ਖਬਰ ਦੇ ਪੱਧਰ ਤੇ ਹੋਣੀ ਚਾਹੀਦੀ ਹੈ, ਦੇਵੀ ਦੇਵਤੇ ਨਾ ਬਣਾ ਦੋ। ਫਿਰ ਫਿਲਮੀ ਸਿਤਾਰਿਆਂ ਨੂੰ ਸਿਆਸਤ ਵਿਚ ਲਿਆਂਦਾ ਜਾਂਦਾ ਕਿ ਆਓ ਬਈ ਤੇ ਉਹ ਸੀਟ ਜਿੱਤ ਜਾਂਦੇ ਆ। ਬਹੁਤ ਘੱਟ ਕੋਈ ਫਿਲਮੀ ਸਿਤਾਰੇ ਜਿਹੜੇ ਨੇ ਉਹ ਚੋਣ ਹਾਰੇ ਹੋਣਗੇ ਤੇ ਉਦੋਂ ਵੀ ਘੱਟ ਫਿਲਮੀ ਸਿਤਾਰੇ ਨਿਕਲਣਗੇ ਜਿਨ੍ਹਾਂ ਨੇ ਸੱਚਮੁੱਚ ਕਦੇ ਜਨਤਾ ਦੀ ਭਲਾਈ ਲਈ ਕੋਈ ਕੰਮ ਕੀਤਾ ਹੋਵੇ। ਬਹੁਤੇ ਸਿਰਫ ਤਾਕਤਵਰ ਪਾਰਟੀ ਦੇ ਨਾਲ ਖੜ ਕੇ ਇਕ ਚੋਣ ਕਢਾ ਜਾਂਦੇ ਨੇ। ਇਹ ਕ੍ਰਿਕਟ ਦੀਆਂ ਹਸਤੀਆਂ ਨਾਲ ਵੀ ਜੁੜੀ ਗੱਲ ਹੈ। ਕਿਤੇ ਕਿਤੇ ਹਾਕੀ ਵਾਲਿਆਂ ਨੂੰ ਵੀ ਮਾੜਾ ਮੋਟਾ ਮੌਕਾ ਮਿਲ ਜਾਂਦਾ ਤੇ ਕੁਸ਼ਤੀਆਂ ਵਾਲੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਕਰਕੇ ਸੜਕਾਂ ਦੇ ਉੱਤੇ ਬੈਠੇ ਇਨਸਾਫ ਵੀ ਮੰਗਦੇ ਦਿਖਾਈ ਦਿੰਦੇ ਨੇ। ਅਸੀਂ ਨਾ ਤਾਂ ਖੇਡ ਪ੍ਰੇਮੀ ਆ ਤੇ ਨਾ ਹੀ ਕਲਾ ਪ੍ਰੇਮੀ ਆ ਤੇ ਨਾ ਹੀ ਸਿਨੇਮਾ ਦੇ ਪ੍ਰੇਮੀ ਆ। ਅਸੀਂ ਮੂਰਤੀ ਪੂਜਕ ਆ, ਕਲਟ ਦੇ ਵਿਚ ਯਕੀਨ ਰੱਖਦੇ ਹਾਂ, ਪਰਸਨੈਲਿਟੀ ਕਲਟ ਦੇ ਵਿਚ, ਕਿ ਸਾਨੂੰ ਤਾਂ ਕੋਈ ਚਾਹੀਦਾ ਜਿਹਦੇ ਮੂਹਰੇ ਅਸੀਂ ਨੱਕ ਰਗੜੀਏ। ਉਹ ਫਿਰ ਮੀਡੀਆ ਉਹ ਜਿਹਾ ਬਣਾ ਵੀ ਦਿੰਦਾ ਹੈ, ਖ਼ਬਰ ਖ਼ਬਰ ਦੇ ਪੱਧਰ ਤੇ ਨਾ ਰਹਿ ਕੇ ਉਹਦਾ ਮੈਂ ਕਈ ਵਾਰ ਇੰਪੈਕਟ ਦੇਖਣ ਲੱਗ ਜਾਂਦਾ ਕਿ ਸੁਸਾਇਟੀ ਦੇ ਉੱਤੇ ਇਹਦਾ ਮੂਲ ਭਾਵ ਚ ਇੰਪੈਕਟ ਕੀ ਹੋਏਗਾ। ਇਸੇ ਹਿੰਦੁਸਤਾਨ ਦੇ ਵਿਚ ਕਿੰਨੇ ਲੋਕਾਂ ਨੂੰ ਅੱਜ ਦੇ ਦਿਨ ਹਸਪਤਾਲਾਂ ਤੋਂ ਜਾਂ ਤਾਂ ਦਾਖਲਾ ਨਹੀਂ ਮਿਲਿਆ ਹੋਣਾ, ਜਾਂ ਇਲਾਜ ਤੋਂ ਇਨਕਾਰ ਮਿਲ ਗਿਆ ਹੋਣਾ, ਤੇ ਜਾਂ ਫਿਰ ਪੈਸੇ ਮੁੱਕ ਜਾਣ ਕਾਰਨ ਅੱਧ ਵੱਟੇ ਪਏ ਮਰੀਜ਼ ਨੂੰ ਕਹਿੰਦੇ ਆ ਕਿ ਬਿਸਤਰਾ ਖਾਲੀ ਕਰ ਦੋ। ਉਹ ਵੀ ਉਨਾ ਕੀ ਜੀਵਨ ਲੈ ਕੇ ਆਏ ਨੇ, ਦੂਰ ਬ੍ਰਹਿਮੰਡ ਦੇ ਵਿਚ ਜਾ ਕੇ ਦੇਖੋ, ਇਨ੍ਹਾਂ ਚੋਂ ਕੋਈ ਛੋਟਾ ਵੱਡਾ ਨਹੀਂ ਹੈ, ਇਨ੍ਹਾਂ ਵਿਚ ਕੋਈ ਛੋਟਾ ਵੱਡਾ ਨਹੀਂ ਹੈ। ਪਰ ਖ਼ਬਰਾਂ ਅਸੀਂ ਇੱਦਾਂ ਹੀ ਲਾਉਂਦੇ ਹਾਂ। ਮੇਰੇ ਆਪਣੇ ਜ਼ਮਾਨੇ ਵਿਚ ਵੀ ਲੱਗਦੀਆਂ ਸੀ, ਜਦੋਂ ਮੈਂ ਪੱਤਰਕਾਰੀ ਚ ਅਖਬਾਰਾਂ ਚ ਕੰਮ ਕਰਨ ਗਿਆ, ਆਪਣੀ ਥੋੜੀ ਥੋੜੀ ਗੱਲ ਕਹਿ ਦਿੰਦਾ ਸੀ, ਪਰ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਬੇਵਕੂਫ ਆ, ਕਿ ਬੇਵਕੂਫੀਆਂ ਕਰ ਰਿਹਾ, ਲੱਗਦਾ ਹੈ ਕਿ ਜ਼ਿਆਦਾ ਦੂਰ ਜਾਏਗਾ ਨਹੀਂ। ਸੀਨੀਅਰ ਵੀ ਕਹਿ ਦਿੰਦੇ ਸੀ ਕਿ ਰਮਨ ਬਾਈ ਤੂੰ ਥੋੜਾ ਜਿਹਾ ਆਪਣੇ ਆਪ ਨੂੰ ਠੀਕ ਕਰ ਲਾ, ਇਹ ਗੱਲਾਂ ਕਿਤੇ ਤੇਰਾ ਨੁਕਸਾਨ ਕਰਨਗੀਆਂ, ਜੋ ਚੱਲ ਰਿਹਾ ਨਾ ਉਹਨੂੰ ਚੱਲਦਾ ਰਹਿਣ ਦੋ, ਉਹਦੇ ਉੱਤੇ ਬਹੁਤੇ ਸਵਾਲ ਕਰੋਗੇ ਐਵੇਂ ਆਪਣੀ ਨੌਕਰੀ ਖਰਾਬ ਕਰਾਂਗੇ, ਹੋਣਾ ਯਹਾਂ ਕੁਛ ਵੀ ਨਹੀਂ। ਥੋੜਾ ਬਹੁਤਾ ਜੇ ਕਿਤੇ ਕੋਈ ਭਲਾ ਕਰ ਸਕਦੇ ਹੋ ਹਲਕਾ ਫੁਲਕਾ ਕਰੋ, ਪਰ ਪਤਾ ਨਾ ਕਿਸੇ ਨੂੰ ਲੱਗ ਜੇ ਕਿ ਤੁਸੀਂ ਮਾਨਵਤਾਵਾਦੀ ਹੋਣ ਦੀ ਕੋਸ਼ਿਸ਼ ਵਿੱਚੋਂ, ਫਿਰ ਤੁਹਾਡੀ ਟ੍ਰੇਨ ਬਣਾ ਦੇਣਗੇ, ਛੂ ਛੁਕ 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 ਰੇਲ ਗੱਡੀ ਆਈ, ਰੇਲ ਗੱਡੀ ਆਈ, ਫਿਰ ਉਹ ਰੇਲ ਗੱਡੀ ਬਣਾ ਦੇਣਗੇ ਤੇ ਰੇਲ ਵੜੀ ਦੀ ਬੜੀ ਮਾੜੀ ਹੁੰਦੀ ਹੈ। ਫਿਰ ਅੱਜ ਮਮਤਾ ਬੈਨਰਜੀ ਦੀ ਵੀ ਖ਼ਬਰ ਹੈ, ਬੰਗਾਲ ਦੇ ਮੁੱਖ ਮੰਤਰੀ, ਪੱਛਮੀ ਬੰਗਾਲ ਦੇ ਮਮਤਾ ਬੈਨਰਜੀ ਬਾਰੇ ਵੀ ਕਿਹਾ ਜਾ ਰਿਹਾ ਕਿ ਕੱਲ ਸ਼ਾਮ ਕਿਤੇ ਉਹ ਆਪਣੇ ਘਰੇ ਡਿੱਗ ਪਏ। ਹੁਣ ਇੱਥੇ ਸ਼ਬਦ ਡਿੱਗ ਪਏ ਵਰਤਿਆ ਜਾਣਾ, ਮੱਥੇ ਦੇ ਵਿਚ ਸੱਟ ਵੱਜੀ ਕਿਤੇ ਕੈਬਨਿਟ ਨਾਲ ਟਕਰਾਏ ਤੇ ਸੱਟ ਵੀ, ਉਹ ਤੋਂ ਬਾਅਦ ਖੂਨ ਦੀ ਤਤੀਰੀ ਜਾਂਦੀ ਦਿਖਦੀ ਹੈ ਤੇ ਨੱਕ ਤੇ ਵੀ ਸੱਟ ਹੈ। ਮੱਥੇ ਤੇ ਤਿੰਨ ਟਾਂਕੇ ਤੇ ਨੱਕ ਦੇ ਉੱਪਰ ਇੱਕ ਟਾਂਕਾ ਲੱਗਿਆ, ਤੇ ਗੱਲ ਆ ਰਹੀ ਹੈ ਵੀ ਸ਼ਾਇਦ ਉਹਨਾਂ ਨੂੰ ਕੋਈ ਹਲਕਾ ਜਾਂ ਕਿਤੇ ਕਿਸੇ ਨੇ ਧੱਕਾ ਵੀ ਦਿੱਤਾ ਹੋ ਸਕਦਾ ਹੈ। ਤੇ ਸਰਕਾਰੀ ਹਸਪਤਾਲ SSKM ਉਹਦੇ ਵਿਚ ਉਹਨਾਂ ਨੂੰ ਦਾਖਲ ਕਰਾਇਆ ਗਿਆ। ਵੁੱਡਬਰਨ ਉਹਦਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਵਾਰਡ ਹੈ, ਉੱਥੇ ਲੈ ਕੇ ਗਏ, ਸਿਟੀ ਸਕੈਨ ਵੀ ਹੋਇਆ, MRI ਵੀ ਹੋਈ ਤੇ ਹੋਰ ਪ੍ਰੋਸੀਜਰਸ ਵੀ ਕੀਤੇ ਗਏ। ਮਲਟੀ ਡਿਸਿਪਲੀਨਰੀ ਮੈਡੀਕਲ ਬੋਰਡ ਨੇ ਉਨ੍ਹਾਂ ਦਾ ਚੈੱਕਅਪ ਕੀਤਾ ਤੇ ਰਾਤ 9:45 ਤੇ ਉਨ੍ਹਾਂ ਨੂੰ ਘਰ ਭੇਜਿਆ ਗਿਆ। ਤੇ ਡਾਕਟਰ ਕਹਿ ਰਹੇ ਨੇ ਉਥੋਂ ਦੇ ਹੈਲਥ ਡਿਪਾਰਟਮੈਂਟ ਦੇ ਆਫੀਸ਼ਲਸ ਕਿ ਵੀ ਵਾਂਟਡ ਟੂ ਫਾਈਂਡ ਆਊਟ ਵੈਦਰ ਦਾ ਫਾਲ ਵਾਜ ਐਨ ਐਕਸੀਡੈਂਟ ਔਰ ਸ਼ੀ ਸਫਰਡ ਐਨੀ ਫਲਕਚੁਏਸ਼ਨ ਇਨ ਬਲੱਡ ਪ੍ਰੈਸ਼ਰ। ਹੁਣ ਕਹਿੰਦੇ ਅਸੀਂ ਤਾਂ ਇਹ ਦੇਖ ਰਹੇ ਹਾਂ ਕਿ ਕਿਤੇ ਇਹ ਅਚਾਨਕ ਡਿੱਗ ਪਏ ਜਾਂ ਕਿਤੇ ਬਲੱਡ ਪ੍ਰੈਸ਼ਰ ਉੱਪਰ ਥੱਲੇ ਹੋਇਆ ਤੇ ਚੱਕਰ ਆ ਗਿਆ ਹੋਵੇ, ਉਹਦੇ ਕਰਕੇ ਡਿੱਗੇ ਆ। ਪਰ ਕਹਿੰਦੇ ਰਾਤ 11 ਵਜੇ ਇਸੇ ਹਾਸਪਿਟਲ ਦੇ ਡਾਇਰੈਕਟਰ ਮਨੀਮੋਏ ਬੰਦੋਪਾਧਿਆ, ਇਨ੍ਹਾਂ ਨੇ ਇਕ ਇਹ ਵੀ ਨੁਕਤਾ ਸਾਂਝਾ ਕੀਤਾ ਕਿ ਹੈਰਾਨੀਜਨਕ ਜੀ ਗੱਲ ਹੈ ਕਿ ਸ਼ਾਇਦ ਕਿਤੇ ਧੱਕਾ ਵੀ ਮਾਰਿਆ ਗਿਆ ਲੱਗਦਾ, ਕੋਈ ਪੁਸ਼ ਹੈ। ਹੁਣ ਉਹ ਪੁਸ਼ ਕਿਸੇ ਨੇ ਧੱਕਾ ਮਾਰਿਆ ਜਾਂ ਅੰਦਰੋਂ ਅੰਦਰੂਨੀ ਪੁਸ਼ ਹੈ ਬਾਡੀ ਦਾ ਕਿ ਬਾਡੀ ਇੰਬੈਲੈਂਸ ਹੋ ਗਈ, ਉੱਥੇ ਤੱਕ ਉਨ੍ਹਾਂ ਨੇ ਕਲੈਰੀਫਾਈ ਨਹੀਂ ਕੀਤਾ। ਇੰਜਰੀਜ਼ ਦੀ ਡਿਟੇਲ ਦੇ ਦਿੱਤੀ ਪਰ ਕੀ ਵੱਜਿਆ ਹੋ ਸਕਦਾ ਇਹਦੇ ਤੇ ਹਜੇ ਉਨ੍ਹਾਂ ਨੇ ਗੱਲ ਨਹੀਂ ਕੀਤੀ। ਕਹਿੰਦੇ ਇਨਵੈਸਟੀਗੇਸ਼ਨਸ ਹੈ ਜਿਵੇਂ ECG, ਸੀਟੀ ਸਕੈਨ, ਇਹ ਤਾਂ ਅਸੀਂ ਕਰ ਲਏ ਤੇ ਐਡਮਿਸ਼ਨ ਵੀ ਰੱਖੀ ਹੈ ਉਨ੍ਹਾਂ ਦੀ ਆਬਜ਼ਰਵੇਸ਼ਨ ਲਈ, ਬਟ ਸ਼ੀ ਪ੍ਰੈਫਰ ਟੂ ਗੋ ਹੋਮ, ਪਰ ਉਨ੍ਹਾਂ ਨੇ ਕਿਹਾ ਵੀ ਮੈਂ ਘਰ ਹੀ ਚਲੀ ਜਾਊਂਗੀ। ਸ਼ੀ ਵਿਲ ਕੰਟੀਨਿਊ ਟੂ ਬੀ ਅੰਡਰ ਕਲੋਜ਼ ਵਾਚ, ਸ਼ੀ ਵਿਲ ਬੀ ਅਸੈਸਡ ਔਨ ਫਰਾਈਡੇ। ਅੱਜ ਉਨ੍ਹਾਂ ਦਾ ਫਿਰ ਮੁਲਾਂਕਣ ਹੋਏਗਾ ਸਿਹਤ ਦਾ। ਮਮਤਾ ਬੈਨਰਜੀ ਹੋਰਾਂ ਦੀ ਸਿਸਟਰ ਇਨ ਲਾਅ ਨੇ, ਕਜਾਰੀ ਬੈਨਰਜੀ ਤ੍ਰਿਣਮੂਲ ਕਾਂਗਰਸ ਦੇ ਵਿਚ ਕਾਉਂਸਲਰ ਨੇ, ਤੇ ਉਹਨਾਂ ਨੇ ਸਾਜਿਸ਼ ਦਾ ਹਵਾਲਾ ਵੀ ਦਿੱਤਾ ਹੈ। ਕਹਿੰਦੇ ਉਹਨਾਂ ਨੇ ਸੁਣਿਆ ਕਿ ਦੀਦੀ ਫੈਲ ਆਫਟਰ ਅ ਧੱਕਾ, ਕਿ ਦੀਦੀ ਧੱਕਾ ਮਾਰੇ ਜਾਣ ਤੋਂ ਬਾਅਦ ਡਿੱਗੀ ਹੈ। ਤੇ ਹੁਣ ਇਹਦਾ ਮਤਲਬ ਕੀ ਹੈ, ਇੰਪੈਕਟ ਆਫਟਰ ਕੋਲਾਈਡਿੰਗ ਵਿਦ ਸਮਥਿੰਗ, ਕਿ ਧੱਕਾ ਬੰਗਾਲੀ ਵਿੱਚ ਕਹਿੰਦੇ ਕਿਸੇ ਹੋਰ ਢੰਗ ਨਾਲ ਵੀ ਇਹਨੂੰ ਇਲੈਬੋਰੇਟ ਕੀਤਾ ਜਾ ਸਕਦਾ, ਇੰਟਰਪ੍ਰੈਟ ਕੀਤਾ ਜਾ ਸਕਦਾ ਕਿ ਧੱਕਾ ਲੱਗ ਗਿਆ, ਝਟਕਾ ਲੱਗ ਗਿਆ, ਪੈਰ ਅੜਕ ਗਿਆ। ਪੰਜਾਬੀ ਦੇ ਵਿੱਚ ਦੋ ਸ਼ਬਦ ਆ ਜਾਂਦੇ ਆ, ਧੱਕਾ ਮਾਰਨਾ ਤੇ ਅੜਕਣਾ। ਉੱਥੇ ਅੜਕਣਾ, ਧੱਕਾ ਮਾਰਨਾ, ਪੁਸ਼, ਸ਼ੀ ਗੋਟ ਅ ਪੁਸ਼, ਹੁਣ ਉਹ ਕਿੱਥੇ ਤੱਕ ਜਾਂਦਾ ਤੇ ਕੌਣ ਉਹਨੂੰ ਕਿਵੇਂ ਡਿਫਾਈਨ ਕਰਦਾ ਜਾਂ ਫਿਰ ਉਹਦੀ ਜਾਂਚ ਕਿੱਥੇ ਤੱਕ ਜਾਂਦੀ ਹੈ। ਸੋ ਅਜੇ ਵੀ ਇਹ ਜਿਹੜੀ ਖਬਰ ਹੈ ਇਹਦੇ ਵਿੱਚ ਅੰਦਾਜ਼ੇ ਨਾ ਲਗਾਏ ਜਾਣ ਤਾਂ ਵਧੀਆ, ਇਹ ਆਪ ਹੀ ਉਹਦਾ ਕੋਈ ਮੁਲਾਂਕਣ ਕਰਕੇ ਸਹੀ ਸਥਿਤੀ ਦੱਸ ਦੇਣ, ਉਹ ਜ਼ਿਆਦਾ ਬਿਹਤਰ ਹੋਏਗੀ। ਤੇ ਇਦਾਂ ਦੀ ਖਬਰ ਦੇ ਵਿੱਚ ਤਕਰੀਬਨ ਪੱਤਰਕਾਰ ਨੂੰ ਆਪਣੀ ਪੱਧਰ ਤੇ ਸੰਜਮ ਹੀ ਰੱਖ ਲੈਣਾ ਚਾਹੀਦਾ। ਕਈ ਵਾਰ ਬ੍ਰੇਕਿੰਗ ਸਟੋਰੀ ਕਰਦੇ ਕਰਦੇ ਅਸੀਂ ਆਪਣਾ ਭਵਿੱਖ ਬ੍ਰੇਕ ਕਰ ਬੈਠਦੇ ਹਾਂ, ਤੇ ਉਹ ਕਹਿੰਦੇ ਆ ਵੀ ਇਹ ਮੂੰਹ ਦੇ ਮੂੰਹ ਡਿੱਗੇ ਆ ਤੇ ਸ਼ਾਰਪ ਐਜ ਜਿਵੇਂ ਕੋਈ ਸਮਾਲ ਕੈਬਨਿਟ ਦੇ ਨਾਲ ਟਕਰਾਏ ਹੋਣ, ਇਹਦੀ ਵੀ ਗੱਲ ਆਖੀ ਗਈ ਹੈ। ਤੇ ਵੀਰਵਾਰ ਨੂੰ ਸਾਊਥ ਕੋਲਕਾਤਾ ਦੇ ਗਰੀਆ ਘਾਟ ਇਲਾਕੇ ਵਿਚ, ਜਿਹੜਾ ਕਿ ਉਨ੍ਹਾਂ ਦੇ ਕਾਲੀਘਾਟ ਦੇ ਘਰ ਤੋਂ ਬਹੁਤਾ ਦੂਰ ਨਹੀਂ, ਉਥੇ ਉਨ੍ਹਾਂ ਨੇ ਤ੍ਰਿਣਮੂਲ ਲੀਡਰ ਸੁਭਦਰਾ ਮੁਖਰਜੀ ਦੀ ਮੂਰਤੀ ਤੋਂ ਪਰਦਾ ਵੀ ਹਟਾਇਆ ਸੀ ਤੇ ਉਹ ਤੋਂ ਬਾਅਦ ਘਰ ਗਏ ਤੇ ਫਿਰ ਡਿੱਗ ਪਏ। ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਰਾਂ ਨੇ ਵੀ ਆਪਣੇ ਐਕਸ ਸੋਸ਼ਲ ਪਲੇਟਫਾਰਮ ਹੈਂਡਲ ਦੇ ਉਪਰ ਲਿਖਿਆ ਕਿ ਆਈ ਪ੍ਰੇ ਫਾਰ ਅ ਕੁਇਕ ਰਿਕਵਰੀ ਐਂਡ ਬੈਸਟ ਹੈਲਥ ਫਾਰ ਮਮਤਾ ਦੀਦੀ, ਕਿ ਮਮਤਾ ਦੀਦੀ, ਵੈਸੇ ਉਹਨਾਂ ਨੂੰ ਮਮਤਾ ਦੀਦੀ ਉਹ ਕਿਹਾ ਜਾਂਦਾ, ਦੀਦੀ ਮਤਲਬ ਬੜੀ ਭੈਣ, ਤੇ ਵੱਡੀ ਭੈਣ ਕਹਿ ਕੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਈ ਇਹ ਛੇਤੀ ਸਿਹਤ ਯਾਫਤਾ ਹੋ ਜਾਣ। ਸਿਆਸਤ ਦੇ ਵਿਚ ਸਿਹਤ ਦੀ ਸੁੱਖ ਮੰਗਣਾ ਅੱਛੀ ਗੱਲ ਹੈ, ਪਰ ਬਹੁਤੀ ਕੋਈ ਨਵੀਂ ਗੱਲ ਇਹ ਹੈ ਨਹੀਂ। ਤੇ ਇਸ ਪ੍ਰੋਗਰਾਮ ਦੇ ਵਿਚ ਇਸੇ ਸਿਲਸਿਲੇ ਨੂੰ ਆਪਾਂ ਜਾਰੀ ਵੀ ਰੱਖਦੇ ਹਾਂ। ਮੇਰੀ ਮਯੰਕ ਜੀ ਦੇ ਨਾਲ ਵੀ ਗੱਲਬਾਤ ਹੋਣੀ ਸੀ, ਮੈਂ ਉਨ੍ਹਾਂ ਨੂੰ ਫੋਨ ਵੀ ਕੀਤਾ ਪਰ ਅਜੇ ਤੱਕ ਉਨ੍ਹਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ, ਮੈਂ ਵੇਟ ਕਰਦਾ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੌਰਾਨ ਮੈਂ ਜਦੋਂ ਕਰੰਸੀ ਦੇ ਉੱਤੇ ਗੱਲਬਾਤ ਕਰ ਰਿਹਾ ਸੀ ਤਾਂ ਰਾਜਾ ਸਾਹਿਬ ਨੇ ਮੈਨੂੰ ਪੁੱਛਿਆ ਕਿ ਭਾਜੀ ਇਹ ਕੀ ਲਿਖਿਆ ਜਾਂਦਾ ਤੇ ਕਿਉਂ ਲਿਖਿਆ ਜਾਂਦਾ ਨੋਟ ਦੇ ਉੱਤੇ, RBI ਦੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਜਿਹੜੀ ਭਾਰਤ ਅਸੀਂ ਕਰੰਸੀ ਇਸਤੇਮਾਲ ਕਰਦੇ ਹਾਂ, ਕਿ ਇਹ ਛਪਿਆ ਹੋਣ ਦਾ ਕਾਰਨ ਕੀ ਹੈ। ਰਾਜਵਿੰਦਰ ਜੀ, ਛਪੇ ਹੋਣ ਦਾ ਕਾਰਨ ਇਹ ਹੈ ਕਿ ਅਸੀਂ ਕਹਿ ਦਿੰਦੇ 100 ਦਾ ਨੋਟ, 10 ਦਾ ਨੋਟ, ਇਹਦੀ ਕੌਣ ਜ਼ਿੰਮੇਵਾਰੀ ਲਵੇ ਕਿ ਸੱਚਮੁੱਚ 10 ਦਾ ਨੋਟ ਆਪਣੀ ਵੈਲਿਊ ਰੱਖਦਾ। ਹੁਣ ਆਪਾਂ ਕਾਗਜ਼ ਚਲਾ ਦਈਏ ਵੀ ਇਹ ਤਾਂ ਇੱਥੇ ਚੱਲਦਾ, ਆਪਾਂ ਨੂੰ ਛੋਟੇ ਹੁੰਦਿਆਂ ਤੋਂ ਨੋਟ ਦੇਖ ਕੇ ਲੱਗਦਾ ਕਿ ਇੱਦਾਂ ਹੀ ਹੁੰਦੇ ਆ, ਪਰ ਉਨ੍ਹਾਂ ਦੀ ਕਿਸੇ ਨੇ ਜ਼ਿੰਮੇਵਾਰੀ ਚੱਕਣੀ ਹੁੰਦੀ ਹੈ। ਇਸੇ ਕਰਕੇ ਪਹਿਲਾਂ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਅਸੀਂ ਕਿ ਯਾਰ ਤਨਖਾਹਾਂ ਦੇਣੀਆਂ ਕਿ ਔਖੀਆਂ, ਵੀ ਭਾਰਤ ਸਰਕਾਰ ਕਿੰਨੀ ਮਸ਼ੀਨਾਂ ਲਾ ਦੇ ਨੋਟਾਂ ਦੀਆਂ ਤੇ ਫਟਾਫਟ ਨੋਟ ਛਾਪ ਛਾਪ ਲੋਕਾਂ ਨੂੰ ਦੇਈ ਜਾਣ ਤੇ ਲੋਕ ਅਮੀਰ ਕਰ ਦੋ। ਭਾਈ, ਲੋਕ ਨੋਟਾਂ ਦੇ ਨਾਲ ਅਮੀਰ ਨਹੀਂ ਹੁੰਦੇ, ਲੋਕ ਨੋਟਾਂ ਦੀ ਵੈਲਿਊ ਦੇ ਨਾਲ ਅਮੀਰ ਹੁੰਦੇ ਆ ਕਿ ਉਹਦੇ ਨਾਲ ਤੁਸੀਂ ਕੀ ਖਰੀਦ ਸਕਦੇ ਹੋ। ਹੁਣ ਕਿਸੇ ਦੇਸ਼ ਦੇ ਵਿਚ, ਹੁਣ ਮੰਨ ਲਓ ਭਾਰਤ ਕੋਲੇ 100 ਕਿਲੋ ਸੋਨਾ ਹੈ ਤੇ 1 ਰੁਪਈਏ ਕਿਲੋ ਸੋਨਾ, ਤੇ ਉਹ 100 ਦੇ ਹਿਸਾਬ ਕਿਲੋ ਦੇ ਸੋਨੇ ਦੇ ਹਿਸਾਬ ਨਾਲ ਨੋਟ ਛਾਪੂਗੀ, ਪੂਰੇ ਸਿੱਕੇ 10 ਦਾ 20 ਦਾ, ਉਹ ਸਾਰੇ ਸਿੱਕੇ ਮਾਰਕੀਟ ਚ ਉਨੇ ਭੇਜੇ ਜਾਣਗੇ ਜਿੰਨਿਆਂ ਸੋਨਾ ਪਿਆ ਹੋਵੇ, ਤਾਂ ਕਿ ਕੱਲ ਨੂੰ ਆ ਕੇ ਲੋਕਾਂ ਨੂੰ ਵੀ ਅੱਛਾ ਫੜੋ ਜੀ ਆਪਣੇ ਨੋਟ, ਮੈਨੂੰ ਸੋਨਾ ਹੀ ਵਾਪਸ ਕਰ ਦੋ, ਮੈਨੂੰ ਮੇਰੀ ਚੀਜ਼ ਵਾਪਸ ਕਰ ਦੋ। ਤੇ ਉਹ ਫਿਰ ਕਿੱਥੋਂ ਦੋਗੇ ਤੁਸੀਂ? ਹੁਣ ਮੈਂ 200 ਨੋਟ ਛਾਪਤੇ, ਮੈਂ 2000 ਨੋਟ ਛਾਪਤੇ, ਜੇ ਮੈਂ 200 ਨੋਟ ਛਾਪਤੇ ਜਾਂ 200 ਮੇਰੇ ਕੋਲ ਕਰੰਸੀ ਹੈ ਜਿਹੜੀ ਮਾਰਕੀਟ ਚ ਭੇਜ ਦਿੱਤੀ, 2 ਗੁਣਾ ਵੱਧ ਮਾਰਕੀਟ ਚ ਕਰੰਸੀ ਭੇਜਤੀ, ਜਦੋਂ ਕਰੰਸੀ ਵਾਪਸ ਆ ਕੇ ਲੋਕਾਂ ਨੇ ਕਿਹੜਾ ਮੈਨੂੰ ਪੈਸੇ ਦਿਓ, ਤਾਂ ਹਰ ਬੰਦੇ ਨੇ ਜੇ ਮੰਨ ਲਓ 1-1 ਰੁਪਏ ਹੀ ਲਾਇਆ ਹੋਵੇ, 1 ਰੁਪਏ ਦੇ ਹਿਸਾਬ ਨਾਲ ਕਿਲੋ ਸੋਨਾ ਬਣਦਾ ਸੀ, ਪਰ 200 ਰੁਪਈਆ ਮਾਰਕੀਟ ਚ ਜਾ ਚੁੱਕਿਆ, ਤੇ ਫਿਰ ਮੈਨੂੰ ਤਾਂ ਉਹਦੇ ਵੱਟੇ ਜੀ ਨੇ 200 ਰੁਪਈਆ ਮੂਹਰੇ ਕੀਤਾ, ਉਹਨੂੰ 2 ਕਿਲੋ ਦੇਣਾ ਪਊਗਾ, ਇਹਦਾ ਮਤਲਬ ਤਾਂ ਮੈਂ 50 ਕਿਲੋ ਸੋਨਾ ਹੋਰ ਕਿੱਥੋਂ ਲਿਆਉਂਗਾ। ਠੀਕ ਹੈ ਜੀ, ਫਿਰ ਇਹਦਾ ਮਤਲਬ ਹੁੰਦਾ ਕਿ ਦੇਸ਼ ਕੋਲ ਕਿੰਨੇ ਅਸਾਸੇ ਆ, ਐਸੈਟਸ ਕਿੰਨੇ ਆ, ਉਹਦੇ ਹਿਸਾਬ ਨਾਲ ਇਹ ਕਰੰਸੀ ਛਾਪੀ ਜਾਵੇ, ਨਹੀਂ ਉਹ ਕਹਿੰਦੇ ਇਹਨਾਂ ਨਾਲ ਇਨਫਲੇਸ਼ਨ ਹੋ ਜਾਂਦੀ ਹੈ ਕਿ ਨੋਟ ਛਾਪਦੇ ਤੁਸੀਂ ਕਿ ਦੇ ਦੋ ਲੋਕਾਂ ਨੂੰ ਐਂ ਲੱਗੂ ਵੀ ਆਹ ਮਿਲ ਗਏ ਜੇਬ ਚ ਪਾਏ, ਉਦੋਂ ਤਾਂ ਘੜੀ ਦੀ ਪੱਲ ਨਿਕਲ ਜੂ ਮਾਮਲਾ। ਪਰ ਕੱਲ ਨੂੰ ਜਦੋਂ ਉਹ ਨੋਟ ਵਾਪਸ ਲੈਣੇ ਪਏ, ਨੋਟਬੰਦੀ ਵਿਚ ਵੀ ਇਹੀ ਚੱਕਰ ਸੀ ਕਿ ਇੰਨੀ ਤਰੀਕ ਤੱਕ ਨੋਟ ਜਮ੍ਹਾਂ ਕਰਾ ਦੋ। ਪਤਾ ਸੀ ਕਿ ਇੰਨੀ ਦਿਨਾਂ ਤੱਕ ਲੋਕ ਕਿੱਥੇ ਕਰਾਉਣਗੇ, ਉਨਾ ਟਾਈਮ ਹੀ ਨਹੀਂ ਸੀ। ਮੈਨੂੰ ਵੀ ਪਤਾ ਵੀ ਜੇ ਸਾਰੇ ਨੋਟ ਮੈਂ 500-500 ਦੇ ਵਾਪਸ ਲੈਣੇ ਆ, ਮੰਨ ਲਓ 9-5 ਦੇ ਵਿਚ ਪੂਰੀਆਂ ਬ੍ਰਾਂਚਾਂ ਖੋਲ ਕੇ ਸਿਰਫ ਇੰਨਾ ਹੀ ਕੰਮ ਕੀਤਾ ਜਾਵੇ ਤਾਂ 100 ਦਿਨ ਚਾਹੀਦੇ ਆ, ਪਰ ਆਪਾਂ ਰੱਖ ਤੇ 50 ਦਿਨ। ਉਹ ਚ ਭੀੜਾਂ ਪੈ ਗਈਆਂ, ਲੋਕ ਆਪਣੇ ਕੈਸ਼ ਕਰਾ ਨਹੀਂ ਸਕੇ। ਜਦੋਂ ਕੈਸ਼ ਕਰਾ ਨਹੀਂ ਸਕੇ, ਇਹਦਾ ਮਤਲਬ ਕੀ ਹੋਇਆ ਕਿ ਜਿੰਨਿਆਂ ਨੂੰ ਮੈਂ ਦੇਣਦਾਰ ਸੀ ਉਨੇ ਲੋਕ ਆ ਹੀ ਨਹੀਂ ਸਕੇ। ਹੁਣ ਜਿਵੇਂ ਆਪਾਂ ਪਰ ਨੋਟ ਕੱਟ ਕੇ ਦੇ ਦਈਏ ਕਿ ਹਾਂ ਬਈ ਮੈਂ ਰਜਵਿੰਦਰ ਦੇ ਇੰਨੇ ਪੈਸੇ ਦੇਣੇ, ਉਹਦੇ ਇੰਨੇ ਦੇਣੇ, ਉਹਦੇ ਇੰਨੇ ਦੇਣੇ, ਇੱਕ ਦਿਨ ਮੈਂ ਸਵੇਰੇ ਉੱਠ ਕੇ ਕਹਿਦਾ ਰਾਤ ਨੂੰ 12 ਵਜੇ ਵੀ ਕੱਲ ਨੂੰ ਸਵੇਰੇ 9:15 ਆ ਕੇ ਜਿਹੜਾ ਲੈ ਗਿਆ 9:30 ਵਜੇ ਕੰਮ ਬੰਦ ਹੈ। ਹੁਣ 15 ਮਿੰਟਾਂ ਦੇ ਵਿਚ 5,000 ਬੰਦੇ ਦੇ ਮੈਂ ਪਰ ਨੋਟ ਵਾਪਸ ਲੈ ਹੀ ਨਹੀਂ ਸਕੂੰਗਾ। ਹੁਣ ਲੋਕਾਂ ਚ ਧੱਕਾ ਮੁੱਕੀ ਹੋਊਗੀ ਵੀ ਉਹ ਆ ਜੇ, ਉਹ ਤੋਂ ਪਹਾ ਲਓ, ਆਹ ਕਰਾ ਲਓ, ਉਹ ਜੋ ਮਰਜ਼ੀ ਕਰਾ ਲਓ, ਜਿੰਨਾ ਕਮਜ਼ੋਰ ਵਿਅਕਤੀ ਆ ਉਹ ਬਾਹਰ ਰਹਿ ਜੂਗਾ। ਸਿਫਾਰਿਸ਼ ਵਾਲੇ ਨੇ ਮੈਨੂੰ ਰਾਤ ਹੀ ਫੋਨ ਕਰ ਦੇਣਾ, ਕਈਆਂ ਨੇ ਤਾਂ ਮੇਰੇ ਨਾਲ ਸਲਾਹ ਕਰਕੇ ਦਿੱਤੇ ਹੋਣੇ ਪਹਿਲਾਂ ਵੀ ਮੇਰੇ ਵਾਲੇ ਤਾਂ ਰੱਖ ਲਾ ਰਮਨ ਜੀ ਤੇ ਹੁਣ ਐਲਾਨ ਕਰ ਦੇ, ਸਮਝੇ ਕਹਾਣੀ ਨੂੰ। ਸੋ ਉਹ ਜਿਹੜੀ ਕਹਾਣੀ ਆ ਨਾ, ਜਦੋਂ ਆਪਾਂ ਨੋਟਬੰਦੀ ਦੀ ਜਾਂ ਕਿਸੇ ਹੋਰ ਡੀਮੋਨੇਟਾਈਜੇਸ਼ਨ ਦੀ ਗੱਲ ਕਰਦੇ ਹਾਂ ਤੇ ਪਿੱਛੇ ਇਹੀ ਹੈ ਕਿ ਟਰੱਸਟ ਹੈ। ਹੁਣ ਤੁਸੀਂ ਟਰੱਸਟ ਲਿਖ ਕੇ ਦੇਤਾ, ਸਾਈਨ ਕਰਤਾ, ਰਿਜ਼ਰਵ ਬੈਂਕ ਆਫ ਇੰਡੀਆ ਉਸ ਨੋਟ ਦੀ ਜ਼ਿੰਮੇਵਾਰੀ ਤੇ ਖੜਾ ਕਿ ਜਦੋਂ ਵਾਪਸ ਆਊਗਾ ਮੈਂ ਉਹਦੀ ਵੈਲਿਊ ਦਊਂਗਾ। ਹੁਣ ਛੋਟੇ ਹੁੰਦਿਆਂ ਤੁਸੀਂ ਜਾਣਦੇ ਹੋ ਕਿ ਦੁਕਾਨਾਂ ਤੇ ਭਾਰਤ ਪਾਕਿਸਤਾਨ ਚ ਤਾਂ ਪੱਕਾ ਹੀ ਹੁੰਦਾ ਹੋਊਗਾ, ਫਟਿਆ ਨੋਟ ਨਹੀਂ ਲੋਕ ਲੈਂਦੇ ਕਿ ਨੋਟ ਪਾਟਿਆ ਹੋਇਆ ਜੀ ਮੈਂ ਨਹੀਂ ਲੈਣਾ। ਤਾਂ ਫਿਰ ਨੋਟ ਬਦਲਾਉਣ ਵਾਲੀਆਂ ਦੁਕਾਨਾਂ ਦੇਖੀਆਂ ਮੈਂ, ਕਈ ਕਹਿੰਦੇ ਸੀ ਬੈਂਕਾਂ ਚ ਬਦਲ ਦੋ, ਪਰ ਸਾਰੇ ਬੈਂਕ ਨਹੀਂ ਬਦਲਦੇ, ਕਈ ਤੁਹਾਨੂੰ ਨਾ ਕਰ ਦੇਣਗੇ ਪਾਟਿਆ ਨੋਟ ਆ ਜੀ ਵਾਪਸ ਲੈ ਜਾਓ, ਪਾਟਿਆ ਦਿੱਤਾ। ਫਿਰ ਤੁਹਾਨੂੰ ਇੱਥੇ ਪਾਟੇ ਲੋਕ ਨੋਟਾਂ ਦਾ ਵਪਾਰ ਕਰਨ ਵਾਲੇ ਲੋਕ ਮਿਲਦੇ ਆ ਜਿਹੜੇ ਕਹਿਣਗੇ ਕਿ 100 ਦਾ ਨੋਟ ਆ ਪਰ 90 ਦੇ ਦਿੰਦਾ, ਤੁਸੀਂ ਕਹਿੰਦੇ ਚੱਲ ਯਾਰ ਸਾਲਾ ਇਹਦੇ ਚੱਲਣਾ ਤਾਂ ਹੈ ਨਹੀਂ, ਚੱਲ 90 ਦੇ ਹੀ ਠੀਕ ਹੈ। ਹੁਣ ਮੇਰੇ ਕੋਲ ਉਦਾਂ ਦੇ 10 ਰੁਪਏ ਬਚ ਗਏ, ਹੁਣ ਮੈਂ ਕੀ ਕਰਨਾ ਵੀ ਏਦਾਂ ਦਾ ਜਦੋਂ 10,000 ਰੁਪਇਆ ਇਕੱਠਾ ਹੋ ਗਿਆ ਜਿਹਦੇ ਮਗਰ ਮੇਰਾ 100 ਰੁਪਇਆ ਬਚ ਜੇ ਜਾਂ 1,000 ਰੁਪਇਆ ਬਚ ਜੇ ਮੰਨ ਲਓ, ਉਹ ਨੋਟ ਲੈ ਕੇ ਮੈਂ ਚੰਡੀਗੜ੍ਹ ਚ ਲੈ ਜਾਣਾ, ਉੱਥੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਬ੍ਰਾਂਚ ਹੈ, ਉੱਥੇ ਜਾ ਕੇ ਤੁਸੀਂ ਕਾਗਜ਼ ਦੀ ਸੀਟ ਦੇ ਉੱਤੇ ਇੱਕੋ ਹੀ ਨੰਬਰ ਵਾਲੇ ਨੋਟ ਦੇ ਭਾਵੇਂ 20 ਟੁਕੜੇ ਭਾਵੇਂ 2,000 ਟੁਕੜੇ ਲਾ ਦੋ, ਚੇਪ ਦੋ, ਨੰਬਰ ਦਿਖਣੇ ਚਾਹੀਦੇ ਉਹਦੇ ਉੱਤੇ, ਦੋਨਾਂ ਕੁੰਜਿਆਂ ਤੇ ਨੰਬਰ ਹੁੰਦਾ। ਮੈਂ ਆਪ ਗੂੰਦ ਲਾ ਕੇ ਉਹ ਐ ਕਾਗਜ਼ ਫੜਾਇਆ, ਉਹਨੇ ਉਹਦੇ ਦੋਨੇ ਨੰਬਰ ਦੇਖ ਕੇ ਵਿੱਚ 100 ਦੇਖਿਆ, ਮਾਰੀ ਬੋਰ ਤੇ ਰਿਸੀਵਡ ਤੇ ਕੜਕੜਾ ਉਹਦਾ ਨੋਟ ਮੇਰੇ ਹੱਥ ਚ ਫੜਾਤਾ। ਉਹ ਤੋਂ ਬਾਅਦ ਮੈਨੂੰ ਤਰੀਕਾ ਆ ਗਿਆ, ਮੈਂ ਕਿਤੇ ਵੀ ਜਾਇਆ ਕਰਦਾ ਛੋਟੇ ਹੁੰਦੇ ਨੇ ਵੀ ਜੀ ਕਿਸੇ ਕੋਲ ਪਟਾ ਪੜਾ ਨੋਟ ਆ ਮੈਨੂੰ ਦੇ ਦੋ, ਮੇਰੇ ਮਾਸੀਆਂ ਚਾਚੇ ਤਾਈਆਂ ਜਿਹੜੇ ਵੀ ਰਿਸ਼ਤੇਦਾਰ ਸੀ ਮੈਨੂੰ ਦੇ ਦਿੰਦੇ ਸੀ। ਮੈਂ ਚੰਡੀਗੜ੍ਹ ਆਉਣਾ, ਜਾ ਕੇ ਸਕੂਟਰ ਚੱਕ ਕੇ ਜਾਣਾ ਸਟੇਟ ਬੈਂਕ ਆਫ ਰਿਜ਼ਰਵ ਬੈਂਕ ਆਫ ਇੰਡੀਆ ਤੇ ਨੋਟ ਬਦਲਾ ਲਿਆਉਣੇ, ਕੜਕੜਾਉਂਦੇ ਨੋਟ ਬਟੂਏ ਚ ਪਾ ਕੇ ਆਉਣਾ ਤੇ ਬੜਾ ਇੰਟੈਲੀਜੈਂਟ ਲੱਗਣਾ ਵੀ ਯਾਰ ਆਹ ਕੰਮ ਠੀਕ ਹੈ, ਬਾਕੀ ਕਹਿੰਦੇ ਸਾਰੇ ਗੰਦੇ ਨੋਟ ਰੂਮ ਮੈਨੂੰ ਦੇ ਦਿਆ ਕਰੋ। ਸੋ ਉਹ ਇੱਕ ਤਰੀਕਾ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਕੈਨ ਨਾਟ ਰਿਫਿਊਜ਼ ਦਿਸ, ਇਸ ਡਾਕੂਮੈਂਟ ਨੂੰ ਉਹ ਰਿਫਿਊਜ਼ ਨਹੀਂ ਕਰ ਸਕਦਾ। ਸੋ ਵੈਨ ਐਵਰ ਯੂ ਹੈਵ ਅ ਨੋਟ, ਪਰ ਜੇ ਉਹਨਾਂ ਨੇ ਕਹਿਤਾ ਵੀ 31 ਤਰੀਕ ਤੱਕ ਚੱਲਣਗੇ, ਉਹ ਤੋਂ ਬਾਅਦ ਨਹੀਂ, 31 ਤੱਕ ਤੁਸੀਂ ਨਾ ਰਿਜ਼ਰਵ ਬੈਂਕ ਆਫ ਇੰਡੀਆ ਚ ਪਹੁੰਚ ਸਕੇ ਜਾਂ ਉਹਦੀਆਂ ਬ੍ਰਾਂਚਾਂ ਚ ਆਥੋਰਾਈਜ਼ ਜਿੱਥੇ ਜਿੱਥੇ ਉਹਨਾਂ ਨੇ ਕਰੰਸੀ ਐਕਸਚੇਂਜ ਕਰਨ ਨੂੰ ਕਿਹਾ, ਜੇ ਉੱਥੇ ਤੱਕ ਤੁਸੀਂ ਨਾ ਜਾ ਕੇ ਕੀਤੇ, ਕਈ ਬੈਂਕਾਂ ਜਵਾਬ ਦੇ ਦਿੰਦੀਆਂ ਸੀ ਕਾਹਨੂੰ ਚੱਕ ਕੇ ਕੈਸ਼ ਦੇਣਾ ਉਹਨੂੰ, ਕੋਈ ਹਾਂ ਜੀ ਬੰਦ ਆ, ਕਾਊਂਟਰ ਬੰਦ ਆ, ਪਿੱਛੋਂ ਕਰੰਸੀ ਨਹੀਂ ਆਈ। ਸੋ ਇਸ ਤਰੀਕੇ ਨਾਲ ਤੁਸੀਂ ਬਹੁਤ ਲੋਕਾਂ ਦੇ ਪੈਸੇ ਮਾਰ ਸਕਦੇ ਹੋ, ਤੇ ਉਹਦੇ ਵਿੱਚ ਵੀ ਨਾ ਤਾਂ ਕਾਲੇ ਧੰਦਾ ਕੁਛ ਹੋਇਆ ਪਰ ਬਹੁਤ ਗਰੀਬ ਲੋਕਾਂ ਦੇ ਪੈਸੇ ਮਾਰੇ ਗਏ। ਫਿਰ ਉਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਜੇ ਮੈਂ ਉਹ 1,00,000 ਰੁਪਇਆ ਦੇਣ ਜਾਊਂਗਾ ਤੇ ਮੈਨੂੰ ਕਹਿਣਗੇ ਕਿੱਥੋਂ ਆਇਆ ਕੈਸ਼, ਫਸ ਗਏ। ਹੁਣ ਮੈਂ ਉਨਾ ਕੀ ਕੈਸ਼ ਦਿਖਾ ਸਕੂੰਗਾ ਜਿੰਨਾ ਮੈਂ ਦਿਖਾ ਸਕਦਾ, ਪਰ ਨਾਲ ਦੀ ਨਾਲ ਧਾਰਮਿਕ ਸਥਾਨਾਂ ਦੇ ਵਿੱਚੋਂ ਜਿਹੜੀ ਡੇਰਿਆਂ ਦੇ ਵਿੱਚੋਂ ਤੇ ਹੋਰ ਉੱਥੋਂ ਜਿਹੜੀ ਕਰਪਸ਼ਨ ਹੋਈ, ਕਹਿੰਦੇ ਉਹ ਸਾਡੇ ਤਾਂ ਚੜਾਵਾ ਜਿਹੜਾ ਸਾਨੂੰ ਕੀ ਪਤਾ ਭਾਈ, ਅਸੀਂ ਤਾਂ ਜਿੱਦਾਂ ਡੱਬਾ ਖੋਲਿਆ ਸਾਨੂੰ ਤਾਂ ਜੇ 1 ਕਰੋੜ ਰੁਪਇਆ ਮਿਲ ਗਿਆ। ਹੁਣ ਮੈਨੂੰ ਕੀ ਹੈ ਵੀ ਮੇਰੀ ਕਿਸੇ ਨਾਲ ਸਾਂਝ ਹੈ, ਮੈਨੂੰ ਪਤਾ ਵੀ ਮੇਰੇ ਕੋਲ 10,000 ਕਰੋੜ ਰੁਪਇਆ, ਠੀਕ ਹੈ ਮੈਂ 10 ਡੇਰਿਆਂ ਨਾਲ ਗੱਲ ਕਰਕੇ 20-50 ਨਾਲ ਉਹਨਾਂ ਸਾਰਿਆਂ ਨੂੰ ਦੇ ਦੂੰਗਾ, ਵੀ ਚੱਕ ਕੇ ਤੁਹਾਨੂੰ ਜਮ੍ਹਾਂ ਕਰਾਉਣਾ ਸੌਖਾ, ਉਹਨਾਂ ਕੋਲ ਚੈਨਲ ਹੈਗਾ, ਉੱਤੋਂ ਧਰਮ ਦਾ ਵੀ ਮਾਮਲਾ। ਜੇ ਉਹਨੂੰ ਬੈਂਕ ਰਿਫਿਊਜ਼ ਕਰੂਗਾ ਤਾਂ ਉਹਦੇ ਤੁਸੀਂ ਰੌਲਾ ਪਾ ਸਕਦੇ ਹੋ, ਇੰਡੀਵਿਜੁਅਲ ਤੇ ਰੌਲਾ ਨਹੀਂ ਪੈਂਦਾ ਕਿ 50 ਬੰਦਿਆਂ ਦੀ 100 ਬੰਦਿਆਂ ਦੇ ਨੋਟ ਨਹੀਂ ਕੈਸ਼ ਹੋਏ, ਤੁਸੀਂ ਇਹ ਤੇ ਧੱਗਾ ਮਾਰ ਸਕਦੇ ਹੋ, ਪਰ ਉੱਥੇ ਤੁਸੀਂ ਧਰਮ ਦੀਆਂ ਭਾਵਨਾਵਾਂ ਦੀ ਗੱਲ ਕਹਿ ਸਕਦੇ ਹੋ। ਸੋ ਉਹ ਪੈਸਾ ਕੈਸ਼ ਕਰਾਉਣਾ ਉਧਰਲੇ ਰੂਟਾਂ ਤੋਂ ਸੌਖਾ, ਬਹੁਤ ਲੋਕਾਂ ਨੇ ਅਜਿਹੀਆਂ ਏਜੰਸੀਆਂ ਤੋਂ ਕਰਾਇਆ ਜਿਹੜੇ ਕਹਿੰਦੇ ਆ ਵੀ ਉਹ ਕਿਸੇ ਸਿਸਟਮ ਦੇ ਆਧਾਰੇ ਹੇਠ ਆਉਂਦੇ ਹੀ ਨਹੀਂ ਤਾਂ ਉਹਨੂੰ ਧਰਮ ਦਾ ਮਾਮਲਾ ਬਣਾ ਕੇ ਵੀ ਉਹ ਰੌਲਾ ਪਾ ਸਕਦੇ ਆ। ਸੋ ਕਰੰਸੀ ਦੀਆਂ ਬੜੀਆਂ ਦਿਲਚਸਪ, ਮੈਂ ਤਾਂ ਬਹੁਤ ਮਿਨਿਸਕੁਅਲ ਤੇ ਅਣਜਾਣ ਪੱਧਰ ਦੀਆਂ ਗੱਲਾਂ ਕਰਦਾ, ਪਰ ਇਹ ਗੱਲਾਂ ਹੈ ਬੜੀਆਂ ਦਿਲਚਸਪ ਨੇ, ਕਰ ਲਿਆ ਕਰੋ ਕਦੇ ਕਦੇ ਜੇਕਰ ਸਿੱਧਾ। ਇਹਦਾ ਜ਼ਿਕਰ ਭੱਜ ਲਿਆ ਜੀ ਘੋੜਾ ਮੇਰੇ ਹੱਥੋਂ ਤੇ ਜ਼ਿਕਰ ਕਰ ਸਕਦੇ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ 416-620-1778 ਇੱਕ ਛੋਟੀ ਜਿਹੀ ਮੈਂ ਬ੍ਰੇਕ ਲਵਾਂਗਾ ਤੇ ਮੇਰੇ ਲਈ ਮਯੰਕ ਸਾਹਿਬ ਦਾ ਵੀ ਟਾਈਮ ਹੈ ਤੇ ਇੱਕ ਸਵੇਰੇ ਮੈਂ ਚਿੰਪੈਂਜੀ ਵਾਲੀ ਗੱਲ ਵੀ ਕਰ ਰੱਖੀ ਹੈ ਇੱਕ ਮੈਂ ਸੋਚਦਾ ਸੀ ਭਾਰਤ ਦੀ ਸਿਟੀਜ਼ਨਸ਼ਿਪ ਦੇ ਉੱਪਰ ਵੀ ਮੈਂ ਅੱਜ ਤਿਆਰੀ ਕਰਕੇ ਆਇਆ ਸੀ ਕਿ CAA ਦਾ ਕੀ ਇੰਪੈਕਟ ਪੈ ਰਿਹਾ ਕਾਨੂੰਨ ਤਾਂ ਲਾਫਜ਼ ਕਰ ਦਿੱਤਾ ਗਿਆ 25 ਪੇਜਾਂ ਦਾ ਇੱਕ ਰੂਲਜ਼ ਤੇ ਇੱਕ ਰੂਲਜ਼ ਦਾ ਸੈੱਟ ਬਣਾਇਆ ਗਿਆ ਕਿ ਉਹਦੇ ਵਿੱਚ ਰਾਈਟ ਹੈ ਕੀ ਰੋਂਗ ਹੈ ਕੀ ਤੁਹਾਡੇ ਅਖਤਿਆਰ ਨੇ ਤੇ ਕਿੱਥੇ ਤੁਹਾਡੀਆਂ ਜ਼ਿੰਮੇਵਾਰੀਆਂ ਬਣ ਗਈਆਂ ਤਾਂ ਕਿੱਥੇ ਕਿੱਥੇ ਤੁਸੀਂ ਲਾਇਬਲ ਹੋ ਤੇ ਕਿਸ ਕਿਸ ਤਰ੍ਹਾਂ ਦੀ ਕਾਰਵਾਈ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਔਰ ਇਹ ਕਾਨੂੰਨ ਬਣਾਏ ਜਾਣ ਪਿੱਛੇ ਜਿਹੜੀ ਮਨਸ਼ਾ ਨੂੰ ਚੈਲੰਜ ਹੋ ਰਿਹਾ ਉਹ ਕੀ ਹੈ ਸੋ ਇਹਦੇ ਉੱਤੇ ਵੀ ਹਲਕੀ ਫੁਲਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਆਹੀ ਹੈ ਕਿ ਮੈਂ ਥੋੜਾ ਜਿਹਾ ਆਪਣੇ ਗੈਸਟ ਦੇ ਅਕੋਰਡਿੰਗਲੀ ਵੀ ਦੇਖਣਾ ਟਾਈਮ ਬਸ ਉਹਦੀ ਐਡਜਸਟਮੈਂਟ ਹੋ ਜਾਏ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਣਾ ਜੀ ਪਰ ਨੰਬਰ ਤੁਸੀਂ ਇੱਕ ਵਾਰ ਨੋਟ ਕਰ ਲਓ ਜੀ ਉਹ 416-620-1778 ਹੈ ਸੈੱਲ ਨੰਬਰ ਸਿੱਧਾ ਹੀ ਹੈ 7802-43-7033 780-243-7033
Did you know with CIBC Global Money Transfer there are many ways to send money abroad like next day deposit to a bank account same day cash pickup or send it in minutes to eligible Visa cards or an Alipay wallet The choice is yours with CIBC Global Money Transfer Plus, enjoy a $0 CIBC transfer fee, always. Visit cibc.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 647-702-2023 ਜਾਂ ਫਿਰ 647-472-4141
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ ਇਹੋ ਨਹੀਂ ਜੀ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ
ਯੂਅਰ ਲਿਸਨਿੰਗ ਟੂ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ
ਇਹ ਖਬਰਾਂ ਪਤਾ ਨਹੀਂ ਕਿਹੜੇ ਪਾਸੋਂ ਚੱਲ ਗਈਆਂ ਸੀ ਵੈਸੇ ਇਹਨਾਂ ਦਾ ਕੋਈ ਸਮਾਂ ਤਾਂ ਹੈ ਨਹੀਂ ਸੀ ਪਰ ਸ਼ਾਇਦ ਮੈਂ ਕਿਤੇ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਵਿੱਚ ਪਿੱਛੇ ਰਹਿ ਗਿਆ ਹੋਊਗਾ ਖੈਰ ਹੁਣ ਮੈਂ ਮਯੰਕ ਜੀ ਦਾ ਤਾਂ ਇੰਤਜ਼ਾਰ ਹੋ ਹੀ ਰਿਹਾ ਪਰ CAA ਦੀ ਬਜਾਏ ਫਿਰ ਮੈਂ ਸਵੇਰ ਵਾਲੇ ਟੌਪਿਕ ਦੇ ਉੱਤੇ ਗੱਲ ਕਰ ਲੈਂਦਾ ਕਿਉਂਕਿ ਇਹ ਥੋੜਾ ਲੰਬਾ ਆ ਉਹਦੇ ਵਿੱਚ ਆਪਾਂ ਨੂੰ ਜੇ ਬ੍ਰੇਕ ਵੀ ਲੈਣੀ ਪੈ ਗਈ ਉਹ ਇੱਕ ਕੰਟੀਨਿਊਸ ਟੌਪਿਕ ਹੈ ਉਹਦੀ ਗੱਲਬਾਤ ਚ ਵਿਘਨ ਤੁਸੀਂ ਮਹਿਸੂਸ ਨਹੀਂ ਕਰੋਗੇ ਖਬਰ ਅੱਧ ਵਿਚਾਲੇ ਛੱਡਣੀ ਡਿਸਕਸ਼ਨ ਮੁਸ਼ਕਲ ਹੋ ਜਾਏਗੀ ਸੋ ਮੈਂ ਇਸੇ ਤਰ੍ਹਾਂ ਹੀ ਇਹਨੂੰ ਇੱਕ ਬ੍ਰੇਕਅਪ ਜੀ ਚੋਇਸ ਰੱਖ ਕੇ ਇਸ ਮਾਮਲੇ ਨੂੰ ਚਲਾ ਲੈਣਾ ਤੇ ਤਕਰੀਬਨ ਉਹੀ ਚੀਜ਼ ਸਾਡੇ ਲਈ ਠੀਕ ਰਹਿ ਸਕਦੀ ਹੈ ਜਿੰਨਾ ਕੁ ਮੇਰੇ ਖਿਆਲ ਦੇ ਵਿੱਚ ਆਉਂਦਾ ਤੇ ਫੜੀ ਗਈ ਗਲਤੀ ਜਿਹੜੀ ਮੈਨੂੰ ਵੀ ਕਹਾਂ ਵੀ ਕਿਤੇ ਨੁਕਸ ਰਹਿ ਗਿਆ ਸੀ ਮਾੜਾ ਜਿਹਾ ਉਹ ਮੈਂ ਕਰ ਲਿਆ ਜੀ ਦੂਰ ਹਲਕੀ ਜਿਹੀ ਆਈਟਮ ਉੱਪਰ ਥੱਲੇ ਪੈ ਗਈ ਹਾਂਜੀ ਤੇ ਟਾਇਸਨ ਨੀਲ ਡੀਗ੍ਰੈਸ ਹੋਰਾਂ ਦਾ ਮੈਂ ਕਾਫੀ ਵੀਡੀਓ ਦੇਖਦਾ ਰਹਿਣਾ ਕਿ ਸਮਾਨਤਾ ਤੇ ਅਸਮਾਨਤਾ ਅਸੀਂ ਜ਼ਿੰਦਗੀ ਭਰ ਇਸ ਮੁਸ਼ਕਲ ਦਾ ਸਾਹਮਣਾ ਕਰਦੇ ਰਹਾਂਗੇ ਕਿ ਕੀ ਅਸੀਂ ਸਾਰੇ ਇੱਕ ਹਾਂ ਜਾਂ ਅਸੀਂ ਅਲੱਗ ਅਲੱਗ ਹਾਂ ਸਾਡੇ ਚ ਫਰਕ ਬਹੁਤ ਨੇ ਸਾਡੇ ਚ ਸਿਮਿਲੈਰਿਟੀ ਵੀ ਹੈ ਬਾਹਰੋਂ ਕੋਈ ਦੇਖੇਗਾ ਤਾਂ ਉਹਨੇ ਕਹਿਣਾ ਮਨੁੱਖ ਆ ਉਹ ਕੁੱਤਾ ਉਹ ਜਾਨਵਰ ਆ ਉਹ ਤੋਤਾ ਆ ਚਿੜੀ ਆ ਆ ਕਾਂ ਆ ਆ ਅੰਬ ਆ ਉਹ ਕੇਲਾ ਪਰ ਅਸੀਂ ਕਹਾਂਗੇ ਕੇਲੇ ਕਹਿਣਗੇ ਐ ਕਿਵੇਂ ਕੇਲੇ ਬਈ ਮੈਂ ਚਿੱਤਰੀ ਵਾਲਾ ਮੈਂ ਆਹ ਕੇਲਾ ਮੈਂ ਉਹ ਕੇਲਾ ਸਾਡੀਆਂ ਤਾਂ ਇੰਨੀਆਂ ਨਸਲਾਂ ਉਹ ਕਹਿਣਗੇ ਇਹ ਵੀ ਹੈਗੀਆਂ ਨੇ ਪਰ ਜਦੋਂ ਇੱਕ ਨਸਲ ਲੈ ਲਈ ਉਹ ਕਹੂਗਾ ਮੈਂ ਪੱਕਿਆ ਹੋਇਆ ਮੈਂ ਛੋਟਾ ਆ ਮੈਂ ਕੱਚਾ ਆ ਸੋ ਨਸਲਾਂ ਦਰ ਨਸਲਾਂ ਚੱਲਦੀਆਂ ਨੇ ਪਰ ਸਿਮਿਲੈਰਿਟੀਜ਼ ਵੀ ਖੜੀਆਂ ਨੇ ਇਸ ਕੁਦਰਤ ਦਾ ਜਦੋਂ ਅਸੀਂ DNA ਤੇ ਉਹਦੇ ਸਟਰਕਚਰ ਖੋਲ ਕੇ ਦੇਖਦੇ ਹਾਂ ਤੇ ਉਹਦੇ ਅਨੁਸਾਰ ਕੇਲੇ ਤੇ ਬੰਦੇ ਚ 60% ਤੇ ਚਿੰਪੈਂਜੀ ਤੇ ਬੰਦੇ ਵਿਚ 99% ਸਮਾਨਤਾ ਹੈ ਮੈਨੂੰ ਇਹ ਗੱਲ ਸੁਣਦਿਆਂ ਬੜੀ ਹੈਰਾਨੀ ਹੋਈ ਪਹਿਲਾਂ ਜਦੋਂ ਸਾਇੰਸ ਪੜ੍ਹਨੀ ਸ਼ੁਰੂ ਕਰਦੇ ਹਾਂ ਆਪਾਂ ਕਿ ਬਈ ਕੇਲਾ ਤਾਂ ਯਾਰ ਬੇਜਾਨ ਜੀ ਚੀਜ਼ ਹੈ ਉਹਦਾ ਤਾਂ ਬੰਦੇ ਨਾਲ ਕੀ ਸੰਬੰਧ ਪਰ ਹੁਣ ਧਿਆਨ ਦਿਓ ਇੱਕ ਗੱਲ ਚ ਕਿ ਅਸੀਂ ਕਹਿ ਦਿੰਦੇ ਹਾਂ ਵੀ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਇੱਕ ਨੂੰ ਅਸੀਂ ਵੈਜ ਕਹਿੰਦੇ, ਇੱਕ ਨੂੰ ਨਾਨ ਵੈਜ, ਇੱਕ ਨੂੰ ਅਸੀਂ ਪੁੰਨ ਕਹਿ ਲੈਂਦੇ ਹਾਂ, ਪੁੰਨ ਨਾ ਕਹੀਏ ਤਾਂ ਇੱਕ ਨੂੰ ਅਸੀਂ ਕਹਿੰਦੇ ਪਾਪ ਰਹਿਤ ਤੇ ਇੱਕ ਚ ਪਾਪ ਹੈ। ਇੱਕ ਚ ਜੀਵ ਹੱਤਿਆ, ਇੱਕ ਚ ਜੀਵ ਹੱਤਿਆ ਹੈ ਨਹੀਂ। ਜੀਵ ਹੱਤਿਆ ਆ ਕੇ ਕੰਮ ਖਰਾਬ ਕਰ ਦਿੰਦੀ ਹੈ, ਜੀਵ ਹੱਤਿਆ ਆ ਕੇ ਕੰਮ ਖਰਾਬ ਕਰ ਦਿੰਦੀ ਹੈ। ਉਹਦੇ ਤੇ ਇੱਕ ਵਾਰੀ ਬਹਿਸ ਹੋਈ, ਬਹੁਤ ਪਹਿਲਾਂ ਮੈਂ ਇੱਕ ਪੁਸਤਕ ਪੜ੍ਹੀ ਰਾਹੁਲ ਸ਼ੰਕਰ ਤਾਇਨ ਹੋਰਾਂ ਦੀ, ਜੇ ਤੁਹਾਨੂੰ ਮੌਕਾ ਲੱਗਿਆ ਤੁਸੀਂ ਗੁਮੱਕੜ ਸਵਾਮੀ ਉਹਨਾਂ ਦੀ ਕਿਤਾਬ ਪੜ੍ਹ ਕੇ ਦੇਖਣਾ। ਮਾਨ ਸਰੋਵਰ ਦੇ ਵਿੱਚ ਕੁਝ ਸਾਧੂ ਜਾਂਦੇ ਆ, ਉਹ ਪੁੱਠੇ ਸੀਜ਼ਨ ਚ ਤੁਰ ਜਾਂਦੇ ਆ ਜਦੋਂ ਬਰਫ਼ ਪੈਣ ਵਾਲੇ ਹੁੰਦੇ, ਉੱਤੇ ਜਾ ਕੇ ਫਸ ਜਾਂਦੇ ਆ, ਗੁਫਾ ਚ ਰਹਿਣਾ ਪੈ ਜਾਂਦਾ ਤੇ ਬਨਸਪਤੀ ਹੈ ਨਹੀਂ ਖਾਣ ਨੂੰ, ਘਾਹ ਬੂਟੇ, ਫਲ ਫਰੂਟ ਮੁੱਕ ਗਿਆ, ਬਰਫ਼ ਪੈ ਗਈ ਤੇ ਕਦੇ ਯੌਕ ਆ ਗਿਆ ਇੱਕ ਤੇ ਉਹ ਕਹਿੰਦੇ ਇਹਨੂੰ ਫੜ ਕੇ ਸਿੱਟ ਲਓ ਤੇ ਇਸ ਨੂੰ ਖਾ ਲਓ ਤੇ ਇਹਦੇ ਨਾਲ ਕਈ ਮਹੀਨੇ ਨਿਕਲ ਜਾਣਗੇ ਕਿਉਂਕਿ ਮੀਟ ਉੱਥੇ ਖਰਾਬ ਨਹੀਂ ਹੁੰਦਾ। ਚਲੋ ਦੋ ਚਾਰ ਦਿਨ ਤੱਕ ਮਾਰ ਲਿਆ, ਇੱਕ ਜਣਾ ਕਹਿੰਦਾ ਵੀ ਆਪਾਂ ਤਾਂ ਭਰਾਵਾ ਮੀਟ ਨਹੀਂ ਖਾਂਦੇ। ਉਹ ਕਹਿੰਦਾ ਜੀ ਮੀਟ ਕਿਉਂ ਨਹੀਂ ਖਾਂਦੇ? ਕਹਿੰਦਾ ਜੀ ਜੀਵ ਹੱਤਿਆ ਕੀਤੀ ਹੈ। ਉਹ ਕਹਿੰਦੇ ਜੀਵਨ ਦੀ ਕੀ ਪਰਿਭਾਸ਼ਾ ਹੈ? ਹੁਣ ਕਹਿੰਦੇ ਕਿ ਆਪਣਾ ਸਬਜ਼ੀ ਨੂੰ ਲੈ ਲਓ ਤੇ ਜੀਵ ਨੂੰ ਲੈ ਲਓ, ਸਬਜ਼ੀ ਵੀ ਪੈਦਾ ਹੁੰਦੀ ਹੈ ਤੇ ਮਰ ਜਾਂਦੀ ਹੈ, ਜੀਵ ਵੀ ਪੈਦਾ ਹੁੰਦਾ ਤੇ ਮਰ ਜਾਂਦਾ। ਜੀਵ ਆਪਣੇ ਵਰਗਾ ਹੋਰ ਜੀਵ ਪੈਦਾ ਕਰਨ ਦੀ ਸਮਰੱਥਾ ਰੱਖਦਾ, ਉਹਦੇ ਵਿੱਚ ਵੀ ਨਰ ਤੇ ਮਾਦਾ ਮਿਲਦੇ ਆ, ਮੇਲ ਫੀਮੇਲ। ਇੱਧਰ ਵੀ ਬੂਟਿਆਂ ਦੇ ਵਿੱਚ ਵੀ ਪਰਾਗ ਕਣ ਮਿਲਦੇ ਆ, ਜਿਹੜੀਆਂ ਆਪਣੀਆਂ ਮਧੂ ਮੱਖੀਆਂ ਨੇ ਜਾਂ ਹੋਰ ਕੀਟ ਨੇ, ਉਹ ਇੱਕ ਫੁੱਲ ਤੋਂ ਰਸ ਚੁੱਕ ਕੇ ਦੂਜੇ, ਦੂਜੇ ਤੋਂ ਤੀਜੇ ਜਾਂਦੇ ਆ, ਉਹਨਾਂ ਦੇ ਖੰਭਾਂ ਨੂੰ ਲੱਤਾਂ ਨੂੰ ਇੱਕ ਦੇ ਪਰਾਗ ਕਰਨ ਲੱਗ ਜਾਂਦੇ, ਉਹ ਦੂਜੇ ਚ ਜਾ ਕੇ ਜਦੋਂ ਬਹਿੰਦੇ ਆ ਉਹਦੇ ਨਾਲ ਉਹਨਾਂ ਦੀ ਵੀ ਰੈਪਰੋਡਕਸ਼ਨ ਪ੍ਰਜਨਨ ਕਿਰਿਆ ਹੁੰਦੀ ਹੈ। ਹੁਣ ਉੱਥੇ ਵੀ ਜਿੰਨੀ ਦੇਰ ਮੇਲ ਫੀਮੇਲ ਦਾ ਮੇਲ ਨਹੀਂ ਹੁੰਦਾ ਤਾਂ ਬੂਟੇ ਦਾ ਵੀ ਨਵਾਂ ਬੂਟਾ ਪੈਦਾ ਨਹੀਂ ਹੁੰਦਾ। ਤੇ ਬੂਟਿਆਂ ਦੇ ਵਿੱਚ ਵੀ ਕਹਿੰਦੇ ਤੁਸੀਂ ਉਹਨਾਂ ਦੇ ਪ੍ਰਜਨਨ ਅੰਗਾਂ ਨੂੰ ਹੀ ਖਾਂਦੇ ਹੋ, ਜਿਵੇਂ ਆਪਾਂ ਹਿਊਮਨ ਬੀਂਗਸ ਦੇ ਸੈਕਸ਼ੁਅਲ ਆਰਗਨਸ ਨੂੰ ਖਾਈਏ। ਕਣਕ ਦਾ ਵੀ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ, ਉਹਦਾ ਰੈਪਰੋਡਕਟਿਵ, ਉਹਦਾ ਅੰਡਾ ਹੀ ਹੈ। ਬਾਕੀ ਬੂਟਾ ਕਾਹਤੋਂ ਨਹੀਂ ਖਾਂਦੇ ਤੁਸੀਂ? ਨਾ, ਉਹਦਾ ਪ੍ਰਜਨਨ ਅੰਗ ਹੀ ਹੈ ਜੋ ਤੁਸੀਂ ਖਾਂਦੇ ਹੋ। ਇੱਦਾਂ ਹੀ ਹੋਰ ਬੀਜ ਨੇ, ਬੀਜ ਦਾ ਮਤਲਬ ਹੀ ਅਸੀਂ ਕਹਿੰਦੇ ਬੀਜ ਨਾਸ਼ ਕਰ ਦੇਣਾ, ਤੁਖਮ ਦਾ ਬੀਜ ਹਨਾ, ਉੱਥੇ ਤੁਖਮ ਕਹਿ ਦਿੰਦੇ, ਕਿਹਦਾ ਤੁਖਮ ਹੈ, ਤੁਖਮ ਵੀ ਉਹੀ ਹੈ। ਤੇ ਹੁਣ ਆ ਗਿਆ ਕਿ ਉਹ ਵੀ ਪੈਦਾ ਕਰਦੇ ਆ ਆਪਣੇ ਵਰਗੇ ਰੂਪ, ਕਹਿੰਦੇ ਜੀ ਦੂਜੇ ਜੀਵ ਵੀ ਪੈਦਾ ਕਰਦੇ ਆ। ਕਹਿੰਦੇ ਜੇ ਹੁਣ ਇਹਨਾਂ ਨੂੰ ਤੁਸੀਂ ਹਰਟ ਕਰਦੇ ਹੋ, ਕੁਝ ਜ਼ਖਮਾਂ ਨੂੰ ਤਾਂ ਸਹਾਰ ਕੇ ਅੱਗੇ ਵੱਧ ਜਾਂਦੇ ਆ, ਮਨੁੱਖ ਵੀ ਬਾਕੀ ਜੀਵ ਵੀ, ਕਈ ਸੱਟਾਂ ਨੂੰ ਤਾਂ ਉਹ ਠੀਕ ਕਰ ਲੈਂਦੇ ਆ ਤੇ ਅੱਗੇ ਬਣ ਅੱਗੇ ਨਿਕਲ ਜਾਂਦੇ ਆ, ਤੇ ਕਈਆਂ ਨੂੰ ਉਹ ਰਿਪੇਅਰ ਨਹੀਂ ਕਰ ਸਕਦੇ, ਉਹ ਜਾਨਲੇਵਾ ਸਾਬਤ ਹੋ ਜਾਂਦੇ ਆ। ਤੇ ਇਸੇ ਕਰਕੇ ਕਈ ਬੂਟੇ ਜੇ ਗਲਤ ਢੰਗ ਨਾਲ ਕੱਟੇ ਵੱਢੇ ਜਾਣ ਤਾਂ ਉਹਨਾਂ ਦਾ ਵੀ ਫਿਰ ਤੁਸੀਂ ਜਾਣਦੇ ਹੋ ਕਿ ਉਹ ਸੁੱਕ ਜਾਂਦੇ ਆ, ਪਰ ਉਦਾਂ ਜੇ ਠੀਕ ਠਾਕ ਰਹਿ ਜਾਣ ਤਾਂ ਉਹਨਾਂ ਦਾ ਕੀ ਕਹਿੰਦੇ ਹੁੰਦੇ, ਜੇ ਠੀਕ ਠਾਕ ਰਹਿ ਜਾਂਦੇ ਨੇ ਤਾਂ ਜੀਵ ਪੈਦਾ ਹੋਣ ਦੀ ਵੀ ਸੰਭਾਵਨਾ ਵੱਧ ਜਾਂਦੀ ਹੈ। ਮੇਰੇ ਕੋਲ ਮਯੰਕ ਭਟਨਾਗਰ ਜੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਅਸੀਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਮਯੰਕ ਜੀ ਗੁੱਡ ਮਾਰਨਿੰਗ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬੜੀ ਮਿਹਰਬਾਨੀ ਮਯੰਕ ਸਾਹਿਬ, ਥੋੜਾ ਜਿਹਾ ਆਪਣਾ ਟਾਈਮ ਦੇ ਵਿੱਚ ਸੀਗਾ, ਮੈਨੂੰ ਤੁਹਾਡਾ ਫਿਕਰ ਹੀ ਸੀਗਾ ਟਾਈਮ ਸਿਰ ਕਾਲ ਹੋ ਜਾਵੇ। ਹਾਂਜੀ
ਜਿਹੜੀ ਅੱਜ ਕੱਲ ਹਰ ਇੰਡੀਵਿਜੁਅਲ ਦੀ ਇੱਕ ਨੀਡ ਬਣਦੀ ਜਾ ਰਹੀ ਆ, ਤੇ ਜੇ ਤੁਹਾਡੀ ਕੋਈ ਵੀ ਨੀਡ ਹੈਗੀ ਆ ਹੋਮ ਇਕੁਇਟੀ ਲੈਣ ਵਾਸਤੇ, ਤੁਸੀਂ ਜ਼ਰੂਰ ਸਾਡੇ ਨਾਲ ਗੱਲਬਾਤ ਕਰ ਲਓ। ਤੁਹਾਡੀ ਜਿਹੜੀ ਹੈਗੀ ਆ ਹੋਮ ਇਕੁਇਟੀ ਲਾਈਨ ਅਪਗ੍ਰੇਡ ਅਪ ਟੂ 75% ਤੱਕ ਦੀ ਜਿਹੜੀ ਹੈਗੀ ਕਰਵਾ ਸਕਦੇ ਆ, ਉਹ ਵੀ ਕਰਵਾ ਸਕਦੇ ਆ ਐਟ ਐਕਸਕਲੂਸਿਵ ਰੇਟ ਜਿਹੜਾ ਸਾਡਾ ਸਟਾਰਟ ਹੋ ਰਿਹਾ ਜੀ 7.70 ਤੇ, ਅਪ ਟੂ $1 million ਤੱਕ ਦੀ ਤੁਹਾਡੀ ਲਾਈਨ ਅਪਗ੍ਰੇਡ ਜਿਹੜੀ ਹੈਗੀ ਆ ਬਣਾ ਸਕਦੇ ਆ। ਜੇ ਕਿਸੇ ਦੀ ਇਨਕਮ ਘੱਟ ਵੀ ਹੈਗੀ ਆ, ਕ੍ਰੈਡਿਟ ਬਰੂਜ਼ ਵੀ ਹੈਗਾ, ਲੋ ਇਨਕਮ ਤੇ ਵੀ ਹੈਗੇ ਹੋ, ਲੋ ਇਨਕਮ ਤੇ ਹੈਗੇ ਹੋ, ਸੈਲਫ ਡਿਕਲੇਅਰਡ ਇਨਕਮ ਤੇ ਹੈਗੇ ਹੋ, ਤਾਂ ਵੀ ਜਿਹੜੀ ਹੈਗੀ ਆ ਤੁਹਾਡੀ ਫਾਈਨੈਂਸਿੰਗ ਸਿਰੇ ਚੜਾਈ ਜਾ ਸਕਦੀ ਆ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਜਾਂ ਸਮਝ ਨਹੀਂ ਚਾਹੁੰਦਾ ਹੈਗਾ ਕੀ ਆਪਸ਼ਨ ਹੈਗੇ ਆ, ਉਹਦੇ ਵਾਸਤੇ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰ ਲਓ। ਨੰਬਰ ਆਪਣਾ ਕੋਈ ਹੈਗਾ ਜੀ 647-7023 647-702-2023 ਤੇ ਜੇ ਕੋਈ ਭੈਣਾ ਹਜੇ ਸਾਡਾ ਸਟਕ ਹੋ ਰਿਹਾ ਹੈਗਾ ਕਿ ਜਿੱਥੇ ਉਹਨਾਂ ਨੂੰ ਕਲੋਜ਼ਿੰਗ ਉਹਨਾਂ ਦੀ ਅੱਜ ਦੀ ਹੈ ਜਾਂ ਮੰਡੇ ਦੀ ਹੈਗੀ ਹੈ ਮੈਕਸੀਮਮ, ਹਜੇ ਤੱਕ ਉਹਨਾਂ ਨੂੰ ਕੋਈ ਰਿਸਪਾਂਸ ਨੀ ਆਇਆ ਹੈਗਾ, ਕੋਈ ਜਵਾਬ ਨੀ ਆਇਆ ਹੈਗਾ, ਜਾਂ ਉਹਨਾਂ ਨੂੰ ਕੰਸਿਸਟੈਂਟਲੀ ਪ੍ਰੋਬਲਮ ਆ ਰਹੀ ਆ ਕਿ ਉਹਨਾਂ ਨੂੰ ਕੋਈ ਡਾਇਰੈਕਸ਼ਨ ਨੀ ਮਿਲ ਰਹੀ ਹੈ, ਉਹਦੇ ਵਿਚ ਵੀ ਆਪਾਂ ਜਿਹੜਾ ਹੈਗਾ ਪੂਰੀ ਮਦਦ ਕਰ ਸਕਦੇ ਹਾਂ। ਉਹਨਾਂ ਨੂੰ ਵਿਦ ਇਨ 24 ਆਵਰ ਦੇ ਵਿਚ ਪੂਰੀ ਉਹਨਾਂ ਦੀ ਮੌਰਗੇਜ ਕਰਕੇ ਉਹਨਾਂ ਨੂੰ ਉਹਨਾਂ ਦੇ ਸੁਪਨੇ ਦੇ ਘਰ ਦੇ ਵਿਚ ਆਰਾਮ ਨਾਲ ਮੂਵ ਕਰਾ ਸਕਦੇ ਹਾਂ। ਨਾਲ ਦੇ ਨਾਲ ਵਿਦ ਇਨ 91-20 ਡੇਜ ਦੇ ਵਿਚ ਬੈਂਕ ਆਰਡਰੀ ਲੈਂਡਰ ਕੋਲੋਂ ਬੈਟਰ ਰੇਟ ਦਵਾ ਸਕਦੇ ਹੋ। ਸਾਰੀ ਗੱਲਬਾਤ ਇੱਕੋ ਇੱਕ ਨੰਬਰ ਤੇ ਜੀ 647-702-2023 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਐਨ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੇ ਕੋਈ ਭੈਣ ਭਰਾ ਹੋਰ ਕਿਸੇ ਪ੍ਰਕਾਰ ਦੀ ਮੌਰਗੇਜ ਜਾਂ ਫਾਈਨੈਂਸਿੰਗ ਲੱਭ ਰਿਹਾ ਹੈਗਾ ਜਾਂ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਖੜੇ ਪੈਰ, ਜਾਂ ਕੋਈ ਤੁਸੀਂ ਘਰ ਢਾਹ ਕੇ ਬਣਾਉਣਾ ਚਾਹ ਰਹੇ ਹੋ, ਜਾਂ ਮਲਟੀ ਸਟੋਰੀ ਤੁਸੀਂ ਟਾਵਰ ਲੈਣਾ ਚਾਹ ਰਹੇ ਹੋ, ਜਾਂ ਕੋਈ ਪ੍ਰੋਪਰਟੀ ਪਰਚੇਜ ਕਰਨਾ ਚਾਹ ਰਹੇ ਹੋ ਭਾਵੇਂ ਉਹ ਰੀਸੇਲ ਹੈ ਜਾਂ ਪ੍ਰੀ ਕੰਸਟਰਕਸ਼ਨ ਹੈ, ਉਹਦੇ ਵਿਚ ਵੀ ਆਪਾਂ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਸਾਰੀ ਗੱਲਬਾਤ ਇੱਕੋ ਇੱਕ ਨੰਬਰ ਤੇ ਜੀ 647-702-2023
ਬਹੁਤ ਮਿਹਰਬਾਨੀ ਮਹਿੰਗ ਸਾਹਿਬ, ਹੈਵ ਅ ਵੰਡਰਫੁਲ ਵੀਕਐਂਡ ਜੀ। ਇਹ ਸਨ ਸਾਡੇ ਨਾਲ ਮਹਿੰਗ ਪਟਨਾਗਰ ਜੀ ਤੇ ਰਾਜਵਿੰਦਰ ਹੋਰਾਂ ਨੇ ਮੈਨੂੰ ਕਿਹਾ, ਕਹਿੰਦੇ ਭਾਜੀ ਜੇ ਸੋਚਿਆ ਜਾਵੇ ਤਾਂ ਸਮਝਣ ਦੀ ਜ਼ਰੂਰਤ ਹੈ ਕਿ ਦੁਨੀਆਂ ਦਾ ਹਰ ਬੰਦਾ ਮਾਸਾਹਾਰੀ ਹੈ ਤੇ ਬਹੁਤ ਸਵਾਦ ਨਾਲ ਖਾਂਦਾ ਹੈ। ਹਾਂਜੀ ਰਾਜਵਿੰਦਰ ਜੀ, ਦੇਖੋ ਕਿ ਜੀਵ ਜੰਤੂ ਕ੍ਰੀਏਚਰਸ ਇਹ ਵੀ ਜ਼ਖਮੀ ਹੁੰਦੇ ਨੇ ਤੇ ਇਨ੍ਹਾਂ ਦੇ ਵੀ ਜਾਨਲੇਵਾ ਸੱਟਾਂ ਲੱਗਦੀਆਂ ਨੇ। ਏਦੇ ਦਰਖਤ ਬੂਟੇ ਨੇ ਇਹ ਕਦੇ ਇੰਜਰਡ ਹੁੰਦੇ ਆ ਤੇ ਇਨ੍ਹਾਂ ਦੇ ਵੀ ਕਦੇ ਜਾਨਲੇਵਾ ਸੱਟਾਂ ਲੱਗਦੀਆਂ। ਤਣਾ ਵੱਢ ਦੋ, ਉਹ ਤੋਂ ਬਾਅਦ ਦਰਖਤ ਨਹੀਂ ਪੁੰਗਰਦਾ, ਜੜਾਂ ਵੱਢ ਦੋ। ਸੋ ਇਹ ਹੈ ਕਿ ਤੁਸੀਂ ਜ਼ਖਮ ਕਿੱਥੇ ਕਰ ਰਹੇ ਹੋ। ਤੇ ਦੂਜਾ ਉਨ੍ਹਾਂ ਦਾ ਵੀ ਡਿਸਟ੍ਰੈਸ ਹੈ। ਮੈਨੂੰ ਸ਼ੁਰੂ ਤੋਂ ਜਦੋਂ ਅਸੀਂ ਖੇਤ ਜਾਂਦੇ ਹਾਂ ਕਦੇ ਕੋਈ ਹਰਾ ਚਾਰਾ ਵੱਢਣ ਤੇ ਇੱਕ ਖੁਸ਼ਬੂ ਨਿਕਲਦੀ ਹੈ ਜਦੋਂ ਆਪਾਂ ਹਰਾ ਚਾਰਾ ਵੱਢਦੇ ਹਾਂ, ਮੰਦ ਮੰਦ ਜੀ ਭੀਨੀ ਭੀਨੀ ਜਿਸੇ ਕਹਿੰਦੇ ਹਾਂ। ਉਹ ਮੈਂ ਇੱਕ ਵਾਰ ਉਹਦੀ ਸਟੱਡੀ ਕਰਦਾ ਤੇ ਮੈਨੂੰ ਕਹਿੰਦੇ ਵੀ ਉਹਨਾਂ ਦੇ ਡਿਸਟ੍ਰੈਸ ਸਿਗਨਲ ਹੈ ਇਹ ਕਿ ਪੌਦੇ ਪਰੇਸ਼ਾਨ ਹੁੰਦੇ ਆ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਕੱਟਿਆ ਜਾਂਦਾ ਤੇ ਉਹ ਦੁੱਖ ਦੇ ਵਿਚ ਰੋਂਦੇ ਆ, ਅਸੀਂ ਉਹਨੂੰ ਖੁਸ਼ਬੂ ਕਹਿ ਦਿੰਦੇ ਹਾਂ। ਤੇ ਸ਼ੇਕਸਪੀਅਰ ਨੇ ਵੀ ਇਦਾਂ ਹੀ ਲਿਖਿਆ ਨਾ, ਵਾਂਟਨਸ ਟੂ ਦੀ ਫਲਾਈਜ਼, ਤੇ ਵੀ ਕੋਈ ਖੇਡਾਂ ਖੇਡਦਾ, ਚਿੜੀਆਂ ਮੌਰ ਮੌਤ ਗਵਾਰਾ ਹਾਸਾ। ਇਹ ਸਾਨੂੰ ਨਹੀਂ ਪਤਾ ਕਿ ਅਸੀਂ ਕਿਹੜੀਆਂ ਚੀਜ਼ਾਂ ਨੂੰ ਤਕਲੀਫ ਦੇ ਰਹੇ ਹਾਂ। ਹਜੇ ਤਾਂ ਬੰਦੇ ਨੇ ਬੰਦੇ ਨੂੰ ਦੇਣ ਵਾਲੀ ਤਕਲੀਫ ਦਾ ਵੀ ਅਹਿਸਾਸ ਪੂਰੀ ਤਰ੍ਹਾਂ ਕਰਨਾ ਸ਼ੁਰੂ ਨਹੀਂ ਕੀਤਾ। ਹਜੇ ਅਸੀਂ ਜੀਵਾਂ ਨੂੰ ਬਹੁਤ ਪਰੇਸ਼ਾਨ ਕਰਦੇ ਹਾਂ। ਉਹ ਤੋਂ ਬਾਅਦ ਅਸੀਂ ਕਦੇ ਪ੍ਰਕਿਰਤੀ ਦੇ ਇਹਨਾਂ ਹੋਰ ਰੂਪਾਂ ਦੇ ਜੀਵਨ ਨੂੰ ਵੀ ਸਤਿਕਾਰ ਦੇਣ ਤੱਕ ਪਹੁੰਚਾਂਗੇ। ਹਜੇ ਤਾਂ ਜਿਹੜਾ ਵੈਜੀਟੇਰੀਅਨ ਹੈ ਉਹ ਨਾਨ ਵੈਜੀਟੇਰੀਅਨ ਨੂੰ ਬੁਰਾ ਝਾਕਦਾ। ਹੁਣ ਅੱਜ ਮੈਂ ਇੱਕ ਜਗ੍ਹਾ ਤੇ ਇੱਕ ਆਰਟੀਕਲ ਪੜਿਆ ਦ ਟ੍ਰਿਬਿਊਨ ਦੇ ਵਿਚ, ਸਾਡੇ ਸੀਨੀਅਰ ਐਸੋਸੀਏਟ ਐਡੀਟਰ ਹੁੰਦੇ ਸੀ, ਹੁਣ ਤਾਂ ਰਿਟਾਇਰ ਹੋ ਗਏ ਹੋਣੇ ਆ, ਸੈਯਦ ਨੂਰੁਜ਼ਮਾਂ। ਉਹਨਾਂ ਦਾ ਇੱਕ ਆਇਆ ਬੜਾ ਸੋਹਣਾ, ਮਿਲਕਮੈਨ ਦ ਕੈਟ ਐਂਡ ਦ ਮਿਲਕਮੈਨ। ਮੈਂ ਉਹਦਾ ਬਹੁਤਾ ਜ਼ਿਕਰ ਨਹੀਂ ਕਰਦਾ। ਕੋਈ ਬਿੱਲੀ ਹੈ, ਉਹਨੂੰ ਇੱਕ ਦੁੱਧ ਜੀ ਨੂੰ ਲੱਗਿਆ ਕਿ ਬੈਠੀ ਹੁੰਦੀ ਆ ਕੰਧ ਤੇ, ਉਹਨੂੰ ਪਿਆਰ ਨਾਲ ਦੁੱਧ ਪਿਲਾਉਣ ਲੱਗ ਗਿਆ, ਉਹਦੇ ਨਾਲ ਕੌਲਾ ਰੱਖਤਾ। ਉਹ ਬੱਚੇ ਪਲਾਸਟਿਕ ਦਾ ਕੌਲਾ ਚੱਕ ਕੇ ਲੈ ਜਾ ਕਰਨ, ਫਿਰ ਉਹ ਕਿਤੋਂ ਹੋਰ ਲਿਆ ਕੇ ਰੱਖ ਦਿਆ ਕਰਨ, ਬੱਚੇ ਫਿਰ ਸ਼ਰਾਰਤ ਕਰਿਆ ਕਰਨ, ਬਿੱਲੀ ਮਿਆਉਂ ਮਿਆਉਂ ਕਰਿਆ ਕਰੇ। ਫਿਰ ਉਹਨੇ ਇੱਕ ਆਪਣੀ ਜੇਬ ਚ ਰੱਖਣਾ ਸ਼ੁਰੂ ਕਰਦਾ ਤੇ ਇੱਕ ਉੱਥੇ ਜਿੱਥੇ ਬਿੱਲੀ ਆਉਂਦੀ ਸੀ, ਵੀ ਜਿਸ ਦਿਨ ਕਦੇ ਕੋਈ ਚੱਕ ਕੇ ਲੈ ਗਿਆ ਤਾਂ ਉਹਨੇ ਆਪਣੀ ਜੇਬ ਚੋਂ ਕੱਢਣਾ ਸਕੂਟਰ ਚੋਂ, ਉਹ ਰੱਖ ਕੇ ਦੁੱਧ ਪਾ ਦੇਣਾ। ਪਰ ਨਾਲ ਦੇ ਨਾਲ ਮੇਰੇ ਇੱਕ ਹੋਰ ਖਿਆਲ ਆਇਆ ਕਿ ਅਸੀਂ ਇਹਨੂੰ ਬੜੀ ਕਰੁਣਾਮਈ ਤੇ ਮਨੁੱਖ ਤੇ ਜਾਨਵਰ ਦੇ ਪਿਆਰ ਦੇ ਰਿਸ਼ਤੇ ਦੇ ਐਂਗਲ ਤੋਂ ਖ਼ਬਰ ਪੜ੍ਹੀ। ਪਰ ਜਦੋਂ ਮੈਂ ਜ਼ਿਆਦਾ ਡੂੰਘਾ ਵਿਗਿਆਨ ਪੜ੍ਹਾਂ, ਮੈਨੂੰ ਲੱਗਿਆ ਕਿ ਕੀ ਬਿੱਲੀ ਨੂੰ ਕਿਸੇ ਹੋਰ ਜਾਨਵਰ ਦਾ ਦੁੱਧ ਪਿਲਾਉਣਾ ਉਚਿਤ ਗੱਲ ਹੈ? ਕਿਉਂਕਿ ਕੁਦਰਤ ਨੇ ਉਸ ਮਾਂ ਬਣ ਚੁੱਕੀ ਬਿੱਲੀ ਨੂੰ ਕਦੋਂ ਦਾ ਦੁੱਧ ਪੀਣ ਤੋਂ ਹਟਾ ਦਿੱਤਾ ਸੀ? ਉਹਦੀ ਦੁੱਧ ਪੀਣ ਦੀ ਉਮਰ ਲੰਘ ਚੁੱਕੀ ਸੀ। ਉਹ ਮੱਝ ਦਾ ਦੁੱਧ ਪੀ ਰਹੀ ਹੈ ਕਿ ਗਾਂ ਦਾ ਦੁੱਧ ਪੀ ਰਹੀ ਹੈ, ਉਹਨੂੰ ਨਹੀਂ ਪਤਾ। ਸੋ ਵੈਸੇ ਉਹਨੇ ਕੁਦਰਤੀ ਤੌਰ ਤੇ ਕਦੇ ਵੀ ਮੱਝ ਨਹੀਂ ਸੀ ਜਾ ਕੇ ਚੁੰਘਣੀ, ਤੇ ਨਾ ਹੀ ਉਹਨੇ ਗਾਂ ਚੁੰਘਣੀ ਸੀ। ਹੁਣ ਅਸੀਂ ਮਨੁੱਖ ਆਪਣੀਆਂ ਭਾਵਨਾਵਾਂ ਦੇ ਤਹਿਤ, ਮੇਰੇ ਘਰ ਦੇ ਬਾਹਰ ਲੋਕ ਕਬੂਤਰਾਂ ਨੂੰ ਬਹੁਤ ਦਾਣੇ ਪਾਉਂਦੇ ਆ, ਲੋਕ 50-50 ਕਿਲੋ ਦੀਆਂ ਬੋਰੀਆਂ ਲਿਆ ਕੇ ਕੋਈ ਕਣਕ ਚੌਲ ਦਾਲਾਂ ਕਬੂਤਰਾਂ ਨੂੰ ਪਾ ਰਿਹਾ। ਉਹ ਵਿਚਾਰੇ ਆਉਂਦੇ ਆ, ਉੱਥੇ ਗਾਈਆਂ ਵੀ ਆ ਜਾਂਦੀਆਂ ਨੇ। ਹੁਣ ਅਸੀਂ ਕਿਸੇ ਨੇ ਸਾਨੂੰ ਦੱਸਿਆ ਵੀ ਭਾਈ ਤੂੰ ਇੰਨੀ ਕਣਕ ਪਾ ਦੇ, ਨਾ ਪਾ ਦੇ ਪੁੰਨ ਕਰ ਲਾ, ਉਹ ਜਾਨਵਰ ਉਨੀ ਕੁ ਕਣਕ ਨਾਲ ਆਪਣਾ ਢਿੱਡ ਨਹੀਂ ਭਰ ਸਕਦੇ, ਸਾਰਾ ਦਿਨ ਉੱਥੇ ਫਿਰਦੇ ਰਹਿੰਦੇ ਆ, ਉਹਨਾਂ ਨੂੰ ਸਵੇਰੇ ਆ ਕੇ ਕੋਈ ਚੀਜ਼ ਮਿਲ ਜਾਂਦੀ ਹੈ, ਉਦੋਂ ਬਾਅਦ ਉਹ ਟ੍ਰੈਫਿਕ ਜਾਮ ਚ ਫਸਦੇ ਆ, ਗੱਡੀਆਂ ਚ ਵੱਜਦੇ ਆ, ਗੱਡੀਆਂ ਨਾਲ ਲੋਕਾਂ ਦੀਆਂ ਵੀ ਜਾਨਾਂ ਜਾਂਦੀਆਂ, ਸੱਟਾਂ ਲੱਗਦੀਆਂ, ਇਨ੍ਹਾਂ ਜੀਵਾਂ ਦੇ ਵੀ ਲੱਗਦੀਆਂ। ਇਹ ਕੁਦਰਤੀ ਤੌਰ ਤੇ ਆਪਣੀ ਮਰਜ਼ੀ ਦਾ ਖਾਣਾ ਲੱਭਣ ਦੀ ਜੋ ਮੁਹਾਰਤ ਰੱਖਦੇ ਆ, ਇਹ ਉਹ ਵੀ ਗਵਾ ਬੈਠੇ ਤੇ ਸਾਡੇ ਵਰਗੇ ਲੋਕਾਂ ਦੇ ਗੰਦੇ ਸੜੇ ਕਰਪਟ ਆਟੇ ਦਾਲਾਂ ਖਾਣ ਲਈ ਮਜਬੂਰ ਹੋਏ ਆ। ਅਸੀਂ ਤਾਂ ਇੱਕ ਦੂਜੇ ਨੂੰ ਜ਼ਹਿਰ ਖਵਾ ਰਹੇ ਹਾਂ, ਇਨ੍ਹਾਂ ਚਿੜੀਆਂ ਤੋਤਿਆਂ ਨੂੰ ਵੀ ਮਗਰ ਲਾ ਲਿਆ, ਤੇ ਬੜਾ ਤਕਲੀਫ਼ ਹੁੰਦੀ ਹੈ ਗੱਲਾਂ ਦੇਖ ਕੇ। ਤੇ ਨਾਲ ਦੀ ਨਾਲ ਆਪਣੇ ਆਪ ਨੂੰ ਮੈਂ ਕਹਿ ਦਿੰਦਾ ਹਾਂ ਕਿ ਹੈ ਤਾਂ ਤੂੰ ਰਮਨਜੀਤ ਬੇਵਕੂਫੀ ਹੈ, ਹਨਾ, ਕਹਾਂ ਕੀ ਬਾਤ ਕਹਾਂ ਲੈ ਗਿਆ। ਇਸ ਬੇਵਕੂਫੀ ਲਈ ਮੈਂ ਮਾਫ਼ੀ ਚਾਹੁੰਦਾ ਜੀ, ਤੇ ਪ੍ਰੋਗਰਾਮ ਹੁਣ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਡੀ ਸੇਵਾ ਵਿਚ ਮੰਡੇ ਟੂ ਫਰਾਈਡੇ ਸਵੇਰੇ 7 ਵਜੇ ਤੋਂ 9 ਵਜੇ ਤੱਕ ਪੇਸ਼ ਕੀਤਾ ਜਾਂਦਾ। ਸਟੂਡੀਓ ਦਾ ਨੰਬਰ ਹੁੰਦਾ 416-620-1778। ਤੁਸੀਂ ਆਪਣੀ ਰਾਏ ਮਸ਼ਵਰਾ ਸਲਾਹ ਪ੍ਰੋਗਰਾਮ ਦੇ ਵਿਚ ਕਾਲ ਇਨ ਕਰਕੇ ਦੇ ਸਕਦੇ ਹੋ। ਕਦੇ ਅੱਗੇ ਪਿੱਛੇ ਕੋਈ ਗੱਲ ਕਹਿਣੀ ਹੋਵੇ, ਮੈਨੂੰ ਕੋਈ ਟਾਪਿਕ ਭੇਜਣੇ ਹੋਣ, ਮੇਰੇ ਨਾਲ ਰਾਬਤਾ ਕਾਇਮ ਕਰਨਾ ਹੋਵੇ, ਤਾਂ ਮੇਰਾ ਵਟਸਐਪ ਨੰਬਰ ਹੈ 7802437033। ਐਂਡ ਹੈਵ ਅ ਵੈਰੀ ਵੰਡਰਫੁਲ ਗ੍ਰੇਟ ਵੀਕਐਂਡ। ਆਪਾਂ ਸੋਮਵਾਰ ਨੂੰ ਮਿਲਾਂਗੇ।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਪੱਛਮੀ ਟੋਰਾਂਟੋ ਵਿਚ ਵਾਪਰੇ ਹਿੱਟ ਐਂਡ ਰਨ ਹਾਦਸੇ ਦੌਰਾਨ 2 ਪੈਦਲ ਯਾਤਰੀ ਜ਼ਖਮੀ। ਨਿਆਗਰਾ ਫਾਲਸ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਸੂਰਜ ਗ੍ਰਹਿਣ ਦੌਰਾਨ 1 ਮਿਲੀਅਨ ਸੈਲਾਨੀਆਂ ਦੀ ਵਿਸ਼ਾਲ ਭੀੜ ਦੇ ਇਕੱਠੀ ਹੋਣ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕਰ ਰਿਹਾ ਹੈ। ਘਰਾਂ ਵਿਚ ਚੋਰੀਆਂ ਦੀਆਂ ਵਾਰਦਾਤਾਂ ਦੇ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਦੇ ਗਲਤ ਬਿਆਨ ਮਗਰੋਂ ਪੁਲਿਸ ਨੂੰ ਸਪਸ਼ਟੀਕਰਨ ਦੇਣਾ ਪਿਆ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੱਛਮੀ ਟੋਰਾਂਟੋ ਵਿਚ ਵਾਪਰੇ ਹਿੱਟ ਐਂਡ ਰਨ ਹਾਦਸੇ ਦੌਰਾਨ 2 ਪੈਦਲ ਯਾਤਰੀ ਜ਼ਖਮੀ। ਸ਼ਹਿਰ ਦੇ ਪੱਛਮੀ ਸਿਰੇ ਤੇ ਇਕ ਹਿੱਟ ਐਂਡ ਰਨ ਹਾਦਸੇ ਨੇ 2 ਪੈਦਲ ਜਾ ਰਹੀਆਂ ਔਰਤਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਗੈਸ ਲੀਕ ਹੋਣ ਕਾਰਨ ਵੀਰਵਾਰ ਰਾਤ ਨੂੰ ਕੁਝ ਇਮਾਰਤਾਂ ਨੂੰ ਖਾਲੀ ਵੀ ਕਰਵਾਉਣਾ ਪਿਆ। ਐਮਰਜੈਂਸੀ ਅਮਲੇ ਨੂੰ ਰਾਤ 8 ਵਜੇ ਦੇ ਕਰੀਬ ਡੁਫਰਿਨ ਸਟਰੀਟ ਦੇ ਪੂਰਬ ਦੰਡਾਲ ਸਟਰੀਟ ਵੈਸਟ ਅਤੇ ਲਿਸਕਰ ਸਟਰੀਟ ਦੇ ਖੇਤਰ ਵਿਚ ਸੜਕ ਹਾਦਸੇ ਦੀ ਸੂਚਨਾ ਦੇ ਕੇ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਕ ਵਾਹਨ ਨੇ 2 ਔਰਤਾਂ ਨੂੰ ਟੱਕਰ ਮਾਰੀ ਅਤੇ ਇਕ ਗੈਸ ਲਾਈਨ ਨੂੰ ਤੋੜਨ ਤੋਂ ਬਾਅਦ ਇਹ ਵਾਹਨ ਕੰਧ ਨਾਲ ਟਕਰਾ ਗਿਆ। ਪੁਲਿਸ ਨੇ ਦੱਸਿਆ ਕਿ ਪੈਦਲ ਚੱਲਣ ਵਾਲਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕਰੈਸ਼ ਦੇ ਨਤੀਜੇ ਵਜੋਂ ਕਈ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੇ ਫਰਾਰ ਹੋ ਗਏ ਅਤੇ ਵਾਹਨ ਦਾ ਕੋਈ ਵੀ ਵੇਰਵਾ ਨਹੀਂ ਹੈ, ਪਰ ਇਸ ਨੂੰ ਆਖਰੀ ਵਾਰ ਲਿਸਕਰ ਸਟਰੀਟ ਤੇ ਦੱਖਣ ਵੱਲ ਦੇਖਿਆ ਗਿਆ ਸੀ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਨਿਆਗਰਾ ਫਾਲਸ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ 8 ਅਪ੍ਰੈਲ ਨੂੰ ਆਪਣੇ ਇਤਿਹਾਸ ਵਿਚ ਸਭ ਤੋਂ ਵੱਡੀ ਭੀੜ ਨੂੰ ਆਕਰਸ਼ਿਤ ਕਰਨ ਦੀ ਉਮੀਦ ਕਰਦਾ ਹੈ, ਜਦੋਂ ਕਿ 1 ਮਿਲੀਅਨ ਤੋਂ ਵੱਧ ਸੈਲਾਨੀਆਂ ਦੇ ਪੂਰੇ ਸੂਰਜ ਗ੍ਰਹਿਣ ਨੂੰ ਦੇਖਣ ਲਈ ਉੱਥੇ ਆਉਣ ਦੀ ਸੰਭਾਵਨਾ ਹੈ। ਮੇਅਰ ਜਿਮ ਦਿਓਡਾਟੀ ਨੇ ਕਿਹਾ ਹੈ ਕਿ ਜਦੋਂ ਤੋਂ ਨੈਸ਼ਨਲ ਜੀਓਗ੍ਰਾਫੀ ਨੇ ਨਿਆਗਰਾ ਫਾਲਸ ਨੂੰ ਬ੍ਰਹਿਮੰਡੀ ਵਰਤਾਰੇ ਨੂੰ ਦੇਖਣ ਲਈ ਦੁਨੀਆਂ ਦਾ ਸਭ ਤੋਂ ਵਧੀਆ ਸਥਾਨ ਐਲਾਨਿਆ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਸ਼ਹਿਰ ਵਾਸਤੇ ਦੁਨੀਆਂ ਭਰ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਸਮਾਗਮ ਦੀ ਤਿਆਰੀ ਕਰਨਾ ਆਸਾਨ ਕੰਮ ਨਹੀਂ ਹੈ ਅਤੇ ਉਹ ਹਰ ਕੋਸ਼ਿਸ਼ ਕਰ ਰਹੇ ਹਨ ਕਿ ਕੋਈ ਕੜਮਾਸ ਨਾ ਪਵੇ। ਮੇਹਰ ਨੇ ਕਿਹਾ ਕਿ ਉਨ੍ਹਾਂ ਦੇ ਸ਼ਹਿਰ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ 12 ਸਾਲ ਪਹਿਲਾਂ ਦੇਖਿਆ ਗਿਆ ਸੀ, ਜਦੋਂ ਨਿਕ ਵਾਲੇਂਡਾ ਦੇ ਨਾਲ ਨਿਆਗਰਾ ਫਾਲਸ ਨੂੰ ਪਾਰ ਕੀਤਾ ਸੀ। ਉਸ ਦਿਨ ਸ਼ਹਿਰ ਵਿਚ 1.5 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦਾ ਅੰਦਾਜ਼ਾ ਹੈ ਕਿ ਇਸ ਵਾਰ ਸੂਰਜ ਗ੍ਰਹਿਣ ਦੌਰਾਨ ਜੁੜਨ ਵਾਲੀ ਭੀੜ ਪਹਿਲਾਂ ਦੀ ਘਟਨਾ ਨਾਲੋਂ 8 ਜਾਂ 9 ਗੁਣਾ ਵੱਧ ਹੋਵੇਗੀ। ਦਿਓਦਾਤੀ ਨੇ ਕਿਹਾ ਕਿ ਉਹ ਕਈ ਪੱਧਰੀ ਤਿਆਰੀ ਕਰ ਰਹੇ ਹਨ ਕਿ ਇਸ ਵਿਸ਼ਾਲ ਭੀੜ ਨੂੰ ਸੰਭਾਲ ਲਿਆ ਜਾਵੇ, ਪਰ ਇਹ ਤਾਂ ਉਸ ਭੀੜ ਉੱਪਰ ਨਿਰਭਰ ਕਰਦਾ ਹੈ ਕਿ ਉਹ ਕਿਵੇਂ ਦਾ ਵਿਵਹਾਰ ਕਰਦੀ ਹੈ। ਉਸ ਦਿਨ ਮੌਸਮ ਦਾ ਬੇਸ਼ੱਕ ਉੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਤੇ ਵੱਡਾ ਪ੍ਰਭਾਵ ਪਵੇਗਾ, ਕਿਉਂਕਿ ਅਸੀਂ ਉੱਤਰੀ ਅਮਰੀਕਾ ਦੀ ਅੱਧੀ ਆਬਾਦੀ ਦੇ ਹਿੱਸੇ ਵਿਚ ਹਾਂ, ਜਿੱਥੇ ਸਿਰਫ 1 ਦਿਨ ਦੀ ਡਰਾਈਵ ਦੇ ਅੰਦਰ ਇਸ ਖਿੱਤੇ ਦੀ ਅੱਧੀ ਆਬਾਦੀ ਨਿਆਗਰਾ ਫਾਲਸ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੇ ਸੈਲਾਨੀਆਂ ਦੀ ਆਮਦ ਨੂੰ ਅਨੁਕੂਲ ਕਰਨ ਲਈ ਇੰਟਰਨੈਟ ਸੇਵਾ ਨੂੰ ਹੁਲਾਰਾ ਦੇਣ ਲਈ ਕਦਮ ਚੁੱਕੇ ਹਨ। ਮੇਅਰ ਨੇ ਚੇਤੇ ਕਰਵਾਇਆ ਕਿ ਜਦੋਂ ਸੈਂਕੜੇ ਹਜ਼ਾਰਾਂ ਲੋਕ ਇੱਕੋ ਸਮੇਂ ਤਸਵੀਰਾਂ ਅਤੇ ਟੈਕਸਟ ਭੇਜਣ ਦੀ ਕੋਸ਼ਿਸ਼ ਕਰਦੇ ਹਨ, ਉਸ ਸਮੇਂ ਦੇ ਆਸਪਾਸ ਹੋਟਲਾਂ ਅਤੇ ਥੋੜੇ ਸਮੇਂ ਲਈ ਕਿਰਾਏ ਦੀ ਹਰਾਇਸ਼ ਦੀ ਮੰਗ ਵੀ ਸ਼ਹਿਰ ਵਿਚ ਅਸਮਾਨੀ ਚੜ ਗਈ ਹੈ। ਗ੍ਰਹਿਣ ਤੋਂ ਪਹਿਲਾਂ ਰਾਤ ਨੂੰ ਸ਼ਹਿਰ ਵਿਚ ਨਿਆਗਰਾ ਫਾਲਸ ਦੇ ਨੇੜੇ ਹੋਟਲ ਦੇ ਕਮਰੇ ਲਈ ਕਿਸੇ ਯਾਤਰੀ ਨੂੰ 1 ਰਾਤ ਲਈ ਕਮਰੇ ਵਾਸਤੇ $1,000 ਵੀ ਖਰਚਣੇ ਪੈ ਸਕਦੇ ਹਨ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਘਰਾਂ ਵਿਚ ਚੋਰੀਆਂ ਦੀਆਂ ਵਾਰਦਾਤਾਂ ਦੇ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਦੇ ਗਲਤ ਬਿਆਨ ਮਗਰੋਂ ਪੁਲਿਸ ਨੂੰ ਸਪਸ਼ਟੀਕਰਨ ਦੇਣਾ ਪਿਆ। ਪਿਛਲੇ ਮਹੀਨੇ ਇਟੋਬੀਕੋਕ ਟਾਊਨ ਹਾਲ ਦੇ ਇਕ ਅਧਿਕਾਰੀ ਦੁਆਰਾ ਨਿਵਾਸੀਆਂ ਨੂੰ ਦਿੱਤੀ ਗਈ ਇਕ ਗੈਰ ਰਵਾਇਤ ਸਲਾਹ ਨੇ ਟੋਰਾਂਟੋ ਪੁਲਿਸ ਸੇਵਾ ਨੂੰ ਚੋਰੀ ਦੀ ਰੋਕਥਾਮ ਬਾਰੇ ਆਪਣੀ ਸਥਿਤੀ ਨੂੰ ਸਪਸ਼ਟ ਕਰਨਾ ਪਿਆ ਹੈ। ਇਟੋਬੀਕੋ ਸਿਵਿਕ ਸੈਂਟਰ ਵਿਖੇ 27 ਫਰਵਰੀ ਨੂੰ ਹੋਈ ਕਮਿਊਨਿਟੀ ਮੀਟਿੰਗ ਵਿਚ ਮਾਰਕੋ ਰਿਸੀਆਰਡੀ ਨੇ ਚੋਰਾਂ ਦੀ ਰੋਕਥਾਮ ਵਾਸਤੇ ਲੋਕਾਂ ਨੂੰ ਇਹ ਸਲਾਹ ਦਿੱਤੀ ਕਿ ਕਿਉਂ ਨਾ ਉਹ ਆਪਣੀਆਂ ਘਰਾਂ ਦੀਆਂ ਚਾਬੀਆਂ ਨੂੰ ਆਪਣੇ ਘਰਾਂ ਦੇ ਮੁੱਖ ਦਰਵਾਜ਼ਿਆਂ ਤੇ ਲਟਕਾ ਦਿਆ ਕਰਨ, ਕਿਉਂਕਿ ਅਜਿਹਾ ਕਰਨ ਨਾਲ ਘਟਾਓ ਘਾਟ ਚੋਰ ਉਨ੍ਹਾਂ ਦੇ ਘਰਾਂ ਵਿਚ ਦਾਖਲ ਨਹੀਂ ਹੋਣਗੇ। ਹਾਲਾਂਕਿ ਇਹ ਸਲਾਹ ਟੋਰਾਂਟੋ ਖੇਤਰ ਵਿਚ ਹਾਲ ਹੀ ਦੀਆਂ ਪਹਿਲਕਦਮੀਆਂ ਦਾ ਹੀ ਨਤੀਜਾ ਹੈ, ਜਿਵੇਂ ਕਿ ਯੂਰਕ ਰੀਜਨ ਦੇ ਆਪਰੇਸ਼ਨ ਆਟੋਗਾਰਡ ਦੇ ਨਾਲ ਵੀ ਇਹ ਸਲਾਹ ਮੇਲ ਖਾਂਦੀ ਹੈ, ਜਿਸ ਵਿਚ ਪੁਲਿਸ ਨੇ ਹਜ਼ਾਰਾਂ ਫੈਰਾਡੇ ਪਾਊਚ ਨਿਵਾਸੀਆਂ ਨੂੰ ਸੌਂਪੇ। ਕੁਝ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਚੋਰਾਂ ਲਈ ਵਾਹਨ ਚੋਰੀ ਕਰਨਾ ਬਿਲਕੁਲ ਹੀ ਆਸਾਨ ਕੰਮ ਬਣਾ ਦੇਵੇਗਾ। ਦੋ ਹਫ਼ਤਿਆਂ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀਆਂ ਟਿੱਪਣੀਆਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਸਪਸ਼ਟੀਕਰਨ ਦਿੱਤੇ ਜਾ ਰਹੇ ਨੇ। ਬਿਆਨ ਵਿਚ ਲਿਖਿਆ ਗਿਆ ਹੈ ਕਿ ਹਾਲੇ ਵਿਚ ਇਕ ਕਮਿਊਨਿਟੀ ਮੀਟਿੰਗ ਵਿਚ ਇਕ ਅਧਿਕਾਰੀ ਨੇ ਸੁਝਾਅ ਦਿੱਤਾ ਸੀ ਕਿ ਲੋਕ ਆਪਣੇ ਵਾਹਨ ਦੀਆਂ ਚਾਬੀਆਂ ਨੂੰ ਫਰਾਡੇ ਬੈਗ ਵਿਚ ਪਾ ਕੇ ਆਪਣੇ ਘਰਾਂ ਦੇ ਸਾਹਮਣੇ ਦੇ ਦਰਵਾਜ਼ੇ ਕੋਲ ਲਟਕਾ ਦੇਣ। ਪੁਲਿਸ ਨੇ ਕਿਹਾ ਕਿ ਸਹੀ ਢੰਗ ਨਾਲ ਗੱਲ ਨੂੰ ਸਮਝਿਆ ਜਾਣਾ ਚਾਹੀਦਾ ਹੈ, ਕਿਉਂਕਿ ਕਾਰ ਚੋਰੀ ਦੇ ਮਕਸਦ ਨਾਲ ਘਰਾਂ ਵਿਚ ਵੱਡੇ ਚੋਰਾਂ ਨੇ ਹਿੰਸਕ ਹਮਲੇ ਵੀ ਕੀਤੇ ਹਨ। ਤੇ ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫਿਰ ਤੋਂ। ਪੱਛਮੀ ਟੋਰਾਂਟੋ ਵਿਚ ਵਾਪਰੇ ਹਿਟ ਐਂਡ ਰਨ ਹਾਦਸੇ ਦੌਰਾਨ ਦੋ ਪੈਦਲ ਯਾਤਰੀ ਜ਼ਖਮੀ। ਨਿਆਗਰਾ ਫਾਲਸ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਸੂਰਜ ਗ੍ਰਹਿਣ ਦੌਰਾਨ 1 ਮਿਲੀਅਨ ਸੈਲਾਨੀਆਂ ਦੀ ਵਿਸ਼ਾਲ ਭੀੜ ਦੇ ਇਕੱਠੀ ਹੋਣ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕਰ ਰਿਹਾ ਹੈ। ਘਰਾਂ ਵਿਚ ਚੋਰੀਆਂ ਦੀਆਂ ਵਾਰਦਾਤਾਂ ਦੇ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਦੇ ਗਲਤ ਬਿਆਨ ਮਗਰੋਂ ਪੁਲਿਸ ਨੂੰ ਸਪਸ਼ਟੀਕਰਨ ਦੇਣਾ ਪਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਮੁਸਲਿਮ ਵੈਲਫੇਅਰ ਕੈਨੇਡਾ ਅਰਸੇ ਦਰਾਜ਼ ਸੇ ਕਮਿਊਨਿਟੀ ਕੀ ਖਿਦਮਤ ਕਰਤਾ ਆ ਰਹਾ ਹੈ। ਦੁਨੀਆ ਭਰ ਮੇ ਹੰਗਾਮੀ ਇਮਦਾਦ, ਪਾਣੀ ਕੇ ਪੰਪ ਲਗਾਨਾ, ਫੂਡ ਬੈਂਕ, ਰਮਜ਼ਾਨ ਬਾਸਕੇਟ ਔਰ ਕੁਰਬਾਨੀ ਜੈਸੇ ਕਾਮ ਅੰਜਾਮ ਦੇ ਰਹੇ ਹੈ। ਇਸ ਰਮਜ਼ਾਨ ਮੇ ਆਪਣੀ ਜ਼ਕਾਤ ਔਰ ਸਦਕਾ ਮੁਸਲਿਮ ਵੈਲਫੇਅਰ ਕੋ ਦੇ ਤਾਕਿ ਦੁਨੀਆ ਭਰ ਮੇ ਮੁਸਤਹਿਕੀਨ ਲੋਗੋ ਕੀ ਮਦਦ ਕੀ ਜਾ ਸਕੇ। बरोज जुमा मार्च 15 दोपहर 3:30 बजे रेडियो साजो आवाज 770 AM और ई आवाज टीवी पर मुस्लिम वेलफेयर कनाडा के लाइव रेडियो टेलीथॉन में हमारे साथ शामिल हों और दिल खोलकर ताबुन करें। फॉर फर्दर इन्फॉर्मेशन विजिट mwcanada.org।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव